দুইরা পরকুণাম বিখ্যাত সাধ পীত জিস নাম নিজ মুর্শিদ কোটি গিরত থসকে গ্রাম সুধাম।
ওয়াহগুরু জি কা খালসা, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜੀ ਸੰਗ ਹਰ ਜਪੇ, ਗੁਰ ਕਿਰਪਾਲ ਜਪ ਪਏ ਤਾਂ ਅਵਗੁਣ ਸਭ ਛਪੇ। ਕਰੁਣਾ ਕਾਰਨ ਕਿਰਪਾ ਨਿਦਾਨ, ਪਤਿਤ ਪਾਵਨ ਭਗਤ ਵਛਲ ਅਨਾਥ ਨਾਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਚ ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਪਾਵਨ ਦਰਬਾਰ ਚ ਜੁੜ ਕੇ ਆਪ ਸਮੂਹ ਮਾਈ ਭਾਈ ਪ੍ਰੇਮੀ ਜਨ ਗਰੀਬਨਬਾਜ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਕਲਗੀਧਰ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਜਿਸ ਪ੍ਰਕਾਰ ਨਾਲ ਹੋਇਆ, ਸਾਹਿਬ ਦਾ ਅਵਤਾਰ ਹੋਇਆ, ਸਤਿਗੁਰਾਂ ਦੇ ਅਵਤਾਰ ਦੀ ਕਥਾ ਆਪ ਜੀ ਸਰਵਣ ਕਰ ਰਹੇ ਹਾਂ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਅਵਤਾਰ ਸਮੇਂ ਸ੍ਰੀ ਪਟਨਾ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਹਨ। ਅਨੇਕ ਪ੍ਰਕਾਰ ਦੇ ਬਿਲਾਸ ਕੀਤੇ ਨੇ, ਕੌਤਕ ਕੀਤੇ ਹਨ, ਬਹੁਤ ਸਾਰੇ ਜਾਚਕ ਮੰਗਤੇ ਸਤਿਗੁਰਾਂ ਦੇ ਚਰਨਾਂ ਵਿਚ ਗੁਰੂ ਘਰ ਵਿਚ ਮੰਗਣ ਲਈ ਪਹੁੰਚੇ ਨੇ, ਸਭ ਨੂੰ ਵਧਾਈਆਂ ਮਿਲੀਆਂ ਹਨ। ਪੱਟ ਕਲਾਵਤ ਮਰਾਸ਼ੀ ਇਥੋਂ ਤੱਕ ਕਿ ਕਈ ਪੰਡਿਤ ਵੀ ਸਤਿਗੁਰਾਂ ਦੇ ਘਰ ਵਿਚ ਆਏ ਨੇ। ਜੋ ਜੋ ਕਿਸੇ ਨੇ ਆ ਕੇ ਮੰਗਿਆ ਸਭ ਨੂੰ ਪ੍ਰਾਪਤ ਹੋਇਆ। ਸਤਿਗੁਰਾਂ ਦੇ ਦਰੋਂ ਘਰੋਂ ਕੋਈ ਨਿਰਾਸ਼ ਨਹੀਂ ਮੁੜਿਆ। ਹਰ ਇਕ ਦੀ ਆਸ, ਹਰ ਇਕ ਦੀ ਉਮੀਦ ਸਤਿਗੁਰੂ ਜੀ ਪੂਰੀ ਕਰਕੇ ਤੋਰਦੇ ਨੇ। ਗਰੀਬਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਲ ਰੂਪ ਵਿਚ ਹਨ। ਮਾਤਾ ਗੁਜਰੀ ਜੀ ਔਰ ਮਾਤਾ ਨਾਨਕੀ ਜੀ ਅਨੇਕ ਪ੍ਰਕਾਰ ਨਾਲ ਸਤਿਗੁਰੂ ਕਲਗੀਧਰ ਜੀ ਰੱਖਿਆ ਰੱਖਿਆ ਕਰਦੇ ਹਨ। ਜਦੋਂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਅਸਾਮ ਦੇ ਦੌਰੇ ਤੇ ਗਏ ਨੇ, ਜਾਣ ਤੋਂ ਪਹਿਲਾਂ ਮਹਾਰਾਜ ਜੀ ਦੱਸ ਗਏ ਸਨ ਕਿ ਜਿਸ ਬਾਲਕ ਦਾ ਜਨਮ ਹੋਵੇ ਉਹਦਾ ਨਾਮ ਗੋਬਿੰਦ ਰਾਏ ਰੱਖਣਾ ਹੈ। ਤੋ ਮਾਤਾ ਗੁਜਰੀ ਜੀ ਨੇ ਉਸੇ ਪ੍ਰਕਾਰ ਨਾਲ ਗੋਬਿੰਦ ਰਾਏ ਕਹਿ ਕੇ ਸਤਿਗੁਰਾਂ ਨੂੰ ਸੰਬੋਧਨ ਕਰਨਾ ਸ਼ੁਰੂ ਕੀਤਾ ਹੈ। ਤੋ ਮਾਤਾ ਨਾਨਕੀ ਜੀ ਇਕ ਦਿਨ ਬੈਠਿਆ ਮਾਮਾ ਕਿਰਪਾਲ ਚੰਦ ਜੀ ਨਾਲ ਵਿਚਾਰ ਕਰ ਰਹੇ ਨੇ ਕਿ ਕਿਰਪਾਲ ਚੰਦ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਉਮਰ ਇਸ ਵੇਲੇ 45 ਸਾਲ ਦੀ ਹੈ ਤੇ ਉਨ੍ਹਾਂ ਦੀ 45 ਸਾਲ ਦੀ ਉਮਰ ਦੇ ਵਿਚ ਉਨ੍ਹਾਂ ਦੇ ਘਰ ਇਸ ਬਾਲਕ ਦਾ ਜਨਮ ਹੋਇਆ ਤੇ ਮੈਂ ਬੜੇ ਲੰਮੇ ਅਰਸੇ ਤੋਂ ਸਿੱਖਦੀ ਸੀ ਕਿ ਪੋਤਰੇ ਦੇ ਦਰਸ਼ਨ ਕਰਾਂ, ਅੱਜ ਮੈਨੂੰ ਪੋਤਰੇ ਦੇ ਦਰਸ਼ਨ ਹੋਏ ਨੇ। ਏਦਾਂ ਦੇ ਉਤਸਵ ਖੁਸ਼ੀਆਂ ਗੁਰੂ ਘਰ ਚ ਮਨਾਈਆਂ ਜਾ ਰਹੀਆਂ ਤੇ ਤਾਂ ਗੁਰੂ ਘਰ ਦਾ ਉਤਸ਼ਾਹ ਹੈ, ਪਰ ਕਲਗੀਧਰ ਦੇ ਅਵਤਾਰ ਦਾ ਉਤਸ਼ਾਹ ਹੋਰ ਵੀ ਕਈ ਥਾਵਾਂ ਤੇ ਮਨਾਇਆ ਗਿਆ ਹੈ। ਇਧਰ ਕੁਹੜਾਮ ਨਗਰ ਦਾ ਰਹਿਣ ਵਾਲਾ ਇੱਕ ਮੁਸਲਮਾਨ ਫਕੀਰ ਹੈ, ਇਹਦਾ ਨਾਮ ਹੈ ਸੈਯਦ ਭੀਖਣ ਸ਼ਾਹ। ਕੜਾਮ ਦਾ ਰਹਿਣ ਵਾਲਾ ਸੀ, ਚੰਗੀ ਉੱਚੀ ਅਵਸਥਾ ਦਾ ਮਾਲਕ ਸੀ। ਇਹਨੂੰ ਇੱਥੇ ਬੈਠਿਆਂ ਇਲਹਾਮ ਹੋਇਆ ਕਲਗੀਧਰ ਦੇ ਅਵਤਾਰ ਦਾ, ਆਓ ਮਨ ਬਿਰਤੀਆਂ ਇਕਾਗਰ ਕਰੀਏ, ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੁਇਰਾ ਪੁਰ ਕੋ ਨਾਮ ਬਿਕੈ ਉਤ ਸ਼ਾ ਭੀਕ ਜਿਸ ਨਾ
ਕੋਹੜਾਮ ਨਗਰ। ਪਹਿਲਾਂ ਕੋਹੜਾਮ ਨਗਰ ਸੀ ਨਾ, ਹੁਣ ਇਹਨੂੰ ਕੜਾਮ ਕਹਿੰਦੇ ਹਨ। ਦੇਵੀਗੜ੍ਹ ਤੋਂ ਪਰਲੇ ਪਾਸੇ ਨਗਰ ਹੈ ਕੜਾਮ। ਇੱਥੋਂ ਦੇ ਰਹਿਣ ਵਾਲੇ ਸਨ ਸੈਯਦ ਭੀਖਣ ਸ਼ਾਹ। ਮੁਸਲਮਾਨਾਂ ਦਾ ਇੱਕ ਗੋਤਰ ਹੁੰਦਾ ਹੈ, ਜਿਵੇਂ ਹਿੰਦੂ ਵੀਰਾਂ ਦੇ ਵਿੱਚ ਬ੍ਰਾਹਮਣ ਪੂਜਨੀਕ ਹੁੰਦਾ, ਪੰਡਿਤ ਪੂਜਨੀਕ ਹੁੰਦਾ ਹੈ, ਇੱਦਾਂ ਮੁਸਲਮਾਨਾਂ ਦੇ ਵਿੱਚ ਸੈਯਦ ਪੂਜਨੀਕ ਹੁੰਦੇ ਨੇ। ਹਿੰਦੂਆਂ ਦੇ ਵਿੱਚ ਜਿਵੇਂ ਬ੍ਰਾਹਮਣ ਪੂਜਨੀਕ ਹੁੰਦੇ ਨੇ, ਉੱਚੀ ਜਾਤੀ ਦੇ ਮੰਨੇ ਜਾਂਦੇ ਨੇ, ਇੱਦਾਂ ਮੁਸਲਮਾਨਾਂ ਚ ਸੈਯਦਾਂ ਨੂੰ ਉੱਚੀ ਜਾਤੀ ਦਾ ਮੰਨਿਆ ਜਾਂਦਾ, ਕਿਉਂਕਿ ਜਿਹੜੇ ਸੈਯਦ ਨੇ ਇਹ ਹਜ਼ਰਤ ਮੁਹੰਮਦ ਜੀ ਦੀ ਭੈਣ ਦੀ ਅੰਸ਼ ਵੰਸ਼ ਮੰਨੀ ਜਾਂਦੀ। ਉਨ੍ਹਾਂ ਸੈਯਦਾਂ ਦੇ ਵਿੱਚੋਂ ਇਹ ਸੈਯਦ ਭੀਖਣ ਸ਼ਾਹ ਜੀ, ਜਿਨ੍ਹਾਂ ਦਾ ਨਾਂ ਹੈ ਕੜਾਮ ਨਗਰ ਦੇ ਰਹਿਣ ਵਾਲੇ ਹਨ।
ਨਿਜ ਮੁਰਸ਼ਦ ਕੇ ਡਿਗ ਰਹਿ ਸਸਕੇ ਗ੍ਰਾਮ ਸੁਦਾਮ।
ਭੈਣ ਤਾਂ ਇਹ ਕੜਾਮ ਦੇ ਰਹਿਣ ਵਾਲੇ ਸੀ, ਪਰ ਪੇਵੇ ਦੇ ਕੁਰਸ਼ੇਤਰ ਦੇ ਨੇੜੇ ਇੱਕ ਨਗਰ ਹੈ ਠਸਕਾ, ਉਥੇ ਠਸਕੇ ਪਿੰਡ ਚ ਰਹਿੰਦੇ ਸੀ। ਉਥੇ ਇਨ੍ਹਾਂ ਦਾ ਗੁਰੂ ਸੀ, ਸੈਯਦ ਭੀਖਣ ਸ਼ਾਹ ਜੀ ਦਾ ਜਿਹੜਾ ਗੁਰੂ ਸੀ, ਉਨ੍ਹਾਂ ਦਾ ਪੀਰ ਸੀ, ਉਹ ਠਸਕੇ ਗ੍ਰਾਮ ਦੇ ਵਿਚ ਰਹਿੰਦਾ ਸੀ ਤੇ ਆਪਣੇ ਮੁਰਸ਼ਦ ਦੇ ਕੋਲ ਇਹ ਠਸਕੇ ਗ੍ਰਾਮ ਦੇ ਵਿਚ ਘਰ ਬਣਾ ਕੇ ਰਹਿੰਦੇ ਸਨ।
ਕਿਉਂ ਪਈ ਜਿਸ ਦਿਨ ਸ੍ਰੀ ਗੁਰੂ ਜਗ ਵੀ ਦਿੱਤਾ ਏ,
ਜਿਸ ਦਿਨ ਯਾਨੀ ਕਿ ਪੋਹ ਸੁਧੀ ਸਤਮੀ ਵਾਲੇ ਦਿਨ, ਜਿਸ ਦਿਨ ਕਲਗੀਆਂ ਵਾਲੇ ਚੋਜੀ ਪ੍ਰੀਤਮ ਬਾਜਾਂ ਵਾਲੇ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਅਵਤਾਰ ਹੋਇਆ।
ਲੋਕ ਮਿਰਜਾ ਦੇ ਹਿਤ ਪ੍ਰਭ ਆਏ,
ਸੰਸਾਰ ਦੇ ਵਿਚ ਮਰਿਆਦਾ ਨੂੰ ਚਲਾਉਣ ਵਾਸਤੇ, ਜਿਹੜੀ ਮਰਿਆਦਾ ਵਿਗੜ ਚੁੱਕੀ ਸੀ, ਔਰੰਗਜ਼ੇਬ ਬਾਦਸ਼ਾਹ ਨੇ ਜਿਸ ਮਰਿਆਦਾ ਨੂੰ ਵਿਧਵੰਸ ਕਰ ਦਿੱਤਾ ਹੋਇਆ ਸੀ, ਬਹੁਤ ਸਾਰੇ ਹਿੰਦੂ ਵੀਰਾਂ ਦੇ ਧਰਮ ਗ੍ਰੰਥ ਤੇ ਧਰਮ ਸਥਾਨ ਢਾ ਦਿੱਤੇ ਗਏ ਸਨ, ਨੇਸ ਤੋਂ ਨਾਬੂਦ ਕਰ ਦਿੱਤੇ ਗਏ ਸਨ, ਉਸੇ ਲੋਕ ਮਰਿਆਦਾ ਨੂੰ ਦੁਬਾਰਾ ਕਾਇਮ ਕਰਨ ਵਾਸਤੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਇਸ ਮਾਤ ਲੋਕ ਦੀ ਧਰਤੀ ਤੇ ਆਏ ਹਨ।
ਭਈ ਪ੍ਰਾਤੁਰ ਮੈਂ ਲਖ ਭੀਖ,
ਜਦੋਂ ਅੰਮ੍ਰਿਤ ਵੇਲੇ ਮਹਾਰਾਜ ਗੁਰੂ ਕਲਗੀਧਰ ਜੀ ਦਾ ਪਹਿਰ ਰਾਤ ਰਹਿੰਦੇ, ਅੰਮ੍ਰਿਤ ਵੇਲੇ ਅਵਤਾਰ ਹੋਇਆ ਉਹ ਸੁਧੀ ਸਤਮੀ ਵਾਲੇ ਦਿਨ, ਤੇ ਉਸੇ ਦਿਨ ਹੀ ਅੰਮ੍ਰਿਤ ਵੇਲੇ ਇਧਰ ਸੈਯਦ ਭੀਖਣ ਸ਼ਾਹ ਜੀ ਅੰਮ੍ਰਿਤ ਵੇਲੇ ਜਾਗੇ, ਤੇ ਉਸੇ ਦਿਨ ਹੀ ਵੇਖੋ ਹੁਣ ਸੈਂਕੜੇ ਮੀਲਾਂ ਦਾ ਪੰਧ ਹੈ, ਕਿੱਥੇ ਪਟਨਾ ਸਾਹਿਬ ਤੇ ਕਿੱਥੇ ਠਸਕਾ, ਠਸਕੇ ਤੇ ਪਟਨਾ ਸਾਹਿਬ ਦੇ ਵਿਚਕਾਰ ਦਾ ਕਿਤਨਾ ਪੰਧ ਹੈ, ਸੈਂਕੜੇ ਮੀਲਾਂ ਦਾ ਪੰਧ ਹੈ ਨਾ, ਤੇ ਇੱਥੇ ਬੈਠੇ ਨੇ ਠਸਕੇ ਵਿਚ ਸੈਯਦ ਭੀਖਣ ਸ਼ਾਹ ਜੀ, ਇਕ ਦਿਨ ਉਸੇ ਦਿਨ ਅੰਮ੍ਰਿਤ ਵੇਲੇ ਉੱਠੇ ਹਨ।
ਅਵਤਰਿਓ ਨਰ ਬਰ ਦੇ ਸੀਖ,
ਸੈਯਦ ਭੀਖਣ ਸ਼ਾਹ ਜੀ ਨੂੰ ਬੈਠਿਆਂ ਇਲਹਾਮ ਹੋਇਆ, ਬੈਠਿਆਂ ਬੈਠਿਆਂ ਅੰਦਰ ਅਨੁਭਵ ਹੋਇਆ। ਕੀ ਅਨੁਭਵ ਹੋਇਆ? ਕਿ ਮਾਤ ਲੋਕ ਦੀ ਧਰਤੀ ਤੇ ਸੰਸਾਰ ਦੇ ਜੀਵਾਂ ਨੂੰ ਸ੍ਰੇਸ਼ਟ ਸਿੱਖਿਆ ਦੇਣ ਵਾਸਤੇ ਅਕਾਲ ਪੁਰਖ ਦਾ ਖੁਦਾ ਦਾ ਅਵਤਾਰ ਹੋਇਆ। ਇਹ ਸੈਯਦ ਭੀਖਣ ਸ਼ਾਹ ਨੂੰ ਠਸਕੇ ਵਿਚ ਬੈਠਿਆ ਅਨੁਭਵ। ਖਾਲਸਾ ਜੀ, ਸਾਡੇ ਦਿਮਾਗ ਦੇ ਦੋ ਹਿੱਸੇ ਨੇ, ਇੱਕ ਚੇਤਨ ਹੈ ਇੱਕ ਅਵਚੇਤਨ ਹੈ। ਚੇਤਨ ਦਿਮਾਗ ਜਿਹੜਾ ਹੈ ਉਹਦੇ ਨਾਲ ਅਸੀਂ ਸੰਸਾਰ ਦੇ ਵਿਚ ਵਿਚਰਦੇ ਹਾਂ, ਸਮਾਜ ਵਿਚ ਵਿਚਰਦੇ ਹਾਂ, ਸੰਸਾਰ ਦੇ ਨਾਲ ਸਾਡੀ ਗੰਢ ਪੈਂਦੀ ਹੈ, ਦੁਨੀਆਂ ਦਾ ਗਿਆਨ ਉਸ ਚੇਤਨ ਦਿਮਾਗ ਦੇ ਵਿਚ ਅਸੀਂ ਇਕੱਠਾ ਕਰਦੇ, ਪਰ ਇਕ ਅਵਚੇਤਨ ਦਿਮਾਗ ਹੈ ਜਿਹਨੂੰ ਅਨਕੋਸ਼ਿਸ਼ ਮਾਇੰਡ ਕਹਿ ਦਿੰਦੇ ਨੇ, ਉਹ ਵੀ ਜਾਗਦਾ। ਕਦੋਂ ਜਾਗਦਾ? ਜਦੋਂ ਸਾਧਨਾ ਪ੍ਰਬਲ ਹੋ ਜਾਏ। ਸਾਧਨਾ ਕਰਦਿਆਂ ਕਰਦਿਆਂ, ਬੰਦਗੀ ਕਰਦਿਆਂ ਕਰਦਿਆਂ ਜਦੋਂ ਅਵਚੇਤਨ ਦਿਮਾਗ ਜਾਗਦਾ, ਉਹ ਫਿਰ ਜਿਵੇਂ ਹੁਣ ਸੈਯਦ ਭੀਖਣ ਸ਼ਾਹ ਜੀ ਇੱਥੇ ਬੈਠੇ ਨੇ, ਇੱਥੇ ਬੈਠਿਆ ਅਨੁਭਵ ਹੋ ਗਿਆ ਵੀ ਕਲਗੀਧਰ ਦਾ ਅਵਤਾਰ ਹੋਇਆ। ਇਹ ਅਵਚੇਤਨ ਦਿਮਾਗ ਦੀ ਪਹੁੰਚ ਹੈ, ਚੇਤਨ ਦੀ ਨਹੀਂ। ਚੇਤਨ ਦਿਮਾਗ ਉੱਥੇ ਨਹੀਂ ਸੀ ਜਾ ਸਕਦਾ, ਪਰ ਜਿਹੜਾ ਉਹ ਅਵਚੇਤਨ ਦਿਮਾਗ ਬੰਦਗੀ ਕਰਕੇ ਚੇਤਨ ਰੂਪ ਹੋ ਚੁੱਕਾ ਹੈ, ਜਿਸ ਨੂੰ ਮਹਾਰਾਜ ਜੀ ਨੇ ਕਹਿੰਦੇ ਨੇ ਮਨ ਜਾਗ ਪਿਆ, ਉਹ ਜਾਗਿਆ ਹੋਇਆ ਮਨ, ਉਹ ਫਿਰ ਦੂਰ ਦੂਰ ਤੱਕ ਦੇ ਅਨੁਭਵ ਨੂੰ ਜਾਣ ਲੈਂਦਾ, ਤਰਲੋਕੀ ਚ ਕੀ ਵਰਤ ਰਿਹਾ ਜਾਣ ਲੈਂਦਾ। ਇਸ ਕਰਕੇ ਇੱਥੇ ਅਵਚੇਤਨ ਦਿਮਾਗ ਜਾਗਿਆ ਹੋਇਆ ਸੈਯਦ ਭੀਖਣ ਸ਼ਾਹ ਜੀ ਦਾ, ਤੇ ਬੈਠਿਆ ਅਨੁਭਵ ਹੋ ਗਿਆ ਕਿ ਸੰਸਾਰ ਦੇ ਜੀਵਾਂ ਨੂੰ ਸਿੱਖਿਆ ਦੇਣ ਵਾਸਤੇ ਇਸ ਬਾਤ ਲੋਕ ਦੀ ਧਰਤੀ ਤੇ ਅਕਾਲ ਪੁਰਖ ਜੀ ਦਾ ਅਵਤਾਰ ਹੋਇਆ ਹੈ।
ਤੁਰਕਨ ਤੁਮਤ ਕਰੀ ਵੈਕੂਰੇ,
ਇਹੋ ਜਿਹੇ ਅਵਤਾਰੀ ਪੁਰਖ ਆਏ ਨੇ ਸੈਯਦ ਭੀਖਣ ਸ਼ਾਹ। ਹਾਲਾਂਕਿ ਮੁਸਲਮਾਨ ਸੀ, ਪਰ ਉਨ੍ਹਾਂ ਨੂੰ ਇਹ ਪਤਾ ਸੀ ਇਕ ਮੁਸਲਮਾਨ ਹੋਣ ਦੇ ਨਾਤੇ ਕਿ ਸਾਡੇ ਮੁਸਲਮਾਨ ਜਿਹੜੇ ਭਾਈ ਨੇ, ਔਰੰਗਜ਼ੇਬ ਬਾਦਸ਼ਾਹ ਜਿਹੜਾ ਉਸ ਸਮੇਂ ਰਾਜ ਕਰ ਰਿਹਾ ਸੀ, ਉਹ ਕਿੰਨੇ ਜ਼ੁਲਮ ਕਰ ਰਿਹਾ ਸੀ। ਇਸ ਕਰਕੇ ਸੈਯਦ ਭੀਖਣ ਸ਼ਾਹ ਇਕ ਸੱਚਾ ਮੁਸਲਮਾਨ ਸੀ। ਇਹਨੇ ਜਾਣ ਲਿਆ ਕਿ ਜਿਹੜੇ ਤੁਰਕਾਂ ਦੇ ਜਿਹੜੇ ਮਲੇਸ਼ ਨੇ, ਤੁਰਕਾਂ ਦਾ ਜਿਹੜਾ ਮਲੇਛਾਂ ਦਾ ਰਾਜ ਹੈ, ਜਿਹੜੇ ਜ਼ੁਲਮ ਕਰ ਰਹੇ ਨੇ, ਅਤਿਆਚਾਰ ਕਰ ਰਹੇ ਨੇ, ਇਨ੍ਹਾਂ ਤੁਰਕਾਂ ਦੀ ਜਿਹੜੀ ਕੁਮਤ ਹੈ, ਉਸ ਕੁਮਤ ਨੂੰ ਝੂਠਾ ਸਾਬਤ ਕਰਨ ਵਾਸਤੇ ਕਲਗੀਧਰ ਜੀ ਆਏ ਨੇ।
ਕ੍ਰੋਧੀ ਕੁਤਸਤ ਕਰਮਨ ਕਰੂਰੇ,
ਬੜੇ ਵੱਡੇ ਕ੍ਰੋਧੀ ਨੇ ਤੁਰਕ, ਕੁਤਸਤ ਦੇ ਧਾਰਨਿਕ। ਕੁਤਸਤ ਦਾ ਮਤਲਬ ਹੁੰਦਾ ਝੂਠ, ਜਿਨ੍ਹਾਂ ਨੇ ਕੂੜ ਝੂਠ ਤੇ ਝੂਠ ਧਾਰਨ ਕੀਤੀ ਹੋਈ ਹੈ, ਤੇ ਜਿਹੜੇ ਕਰੂਰ ਕਰਮਾਂ ਨੂੰ ਕਰਨ ਵਾਲੇ, ਭੈੜੇ ਤੇ ਖੋਟੇ ਕਰਮਾਂ ਨੂੰ ਕਰਨ ਵਾਲੇ ਹਨ।
ਤਿਨਕੇ ਤੇਜ ਨਾਸ ਬੇਤ ਤਰਿਓ ਦੇ ਗੁਰਤਾ ਪਦ ਲੇਤ,
ਇਹੋ ਜੇ ਤੁਰਕਾਂ ਦਾ ਤੇਜ ਨਾਸ ਕਰਨ ਵਾਸਤੇ, ਜਿਹੜੇ ਇਹੋ ਜੇ ਮਲੇਸ਼ ਨੇ, ਉਨ੍ਹਾਂ ਦਾ ਤੇਜ ਨਾਸ ਕਰਨ ਵਾਸਤੇ ਧੰਨ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਨੇ ਦੇਹ ਧਾਰਨ ਕੀਤੀ ਆ, ਔਰ ਉਹ ਗੁਰਤਾ ਪਦਵੀ ਨੂੰ ਪ੍ਰਾਪਤ ਕਰਨਗੇ। ਇਹ ਇਲਹਾਮ ਸੈਯਦ ਭੀਖਣ ਸ਼ਾਹ ਦੇ ਅੰਦਰ ਹੋਇਆ ਇੱਥੇ ਬੈਠਿਆਂ ਠਸਕੇ ਚ, ਕਿ ਜਿਹੜੇ ਆ ਤੁਰਕ ਮਲੇਛਪੁਣਾ ਕਰ ਰਹੇ ਨੇ, ਭੈੜੇ ਕਰਮ ਕਰ ਰਹੇ ਨੇ, ਕਰੂਰ ਕਰਮ ਕਰ ਰਹੇ ਨੇ, ਇਨ੍ਹਾਂ ਦਾ ਤੇਜ ਹਰਨ ਵਾਸਤੇ, ਇਨ੍ਹਾਂ ਦਾ ਤੇਜ ਨਾਸ ਕਰਨ ਵਾਸਤੇ ਸਤਿਗੁਰਾਂ ਨੇ ਦੇਹ ਧਾਰਨ ਕੀਤੀ ਹੈ, ਔਰ ਉਹ ਦੇਹ ਧਾਰਨ ਕਰਕੇ ਗੁਰਤਾ ਪਦਵੀ ਨੂੰ ਪ੍ਰਾਪਤ ਕਰਨਗੇ।
ਬ੍ਰਿੰਦ ਮੁਰੀਦ ਬੀਚ ਤਰ ਬੈਸਾ,
ਹੁਣ ਭੀਖਣ ਸ਼ਾਹ ਜੀ ਕੱਲੇ ਨਹੀਂ ਸੀ ਬੈਠੇ, ਇਨ੍ਹਾਂ ਦੇ ਕਈ ਚੇਲੇ ਬੈਠੇ ਸੀ, ਇਨ੍ਹਾਂ ਦੇ ਕੋਲ ਕਈ ਮੁਰੀਦ ਬੈਠੇ ਸੀ। ਪੀਰ ਸੀ ਨਾ ਭੀਖਣ ਸ਼ਾਹ ਜੀ, ਸਾਰਿਆਂ ਦੇ ਪੂਜਨੀਕ ਸੀ, ਇਨ੍ਹਾਂ ਦੇ ਕਈ ਮੁਰੀਦ ਨਾਲ ਬੈਠੇ ਸੀ, ਉਹਨਾਂ ਮੁਰੀਦਾਂ ਦੇ ਵਿਚ ਸੈਯਦ ਭੀਖਣ ਸ਼ਾਹ ਜੀ ਬੈਠੇ ਸਨ।
ਭਯੋ ਸੰਕਲਪ ਰਿਵੇ ਤਵ ਐਸਾ,
ਉਸ ਵਕਤ ਇਨ੍ਹਾਂ ਦੇ ਮਨ ਦੇ ਵਿਚ ਸੰਕਲਪ ਹੋਇਆ, ਜਦੋਂ ਇਹ ਮੁਰੀਦਾਂ ਦੇ ਵਿਚ ਬੈਠੇ ਸੀ, ਅੰਮ੍ਰਿਤ ਵੇਲੇ ਦਾ ਹੀ ਸਮਾਂ ਸੀ ਜਦੋਂ ਕਲਗੀਧਰ ਦਾ ਅਵਤਾਰ ਹੋਇਆ, ਤੇ ਕਈ ਮੁਰੀਦ ਜਾਗ ਰਹੇ ਸੀ ਰੱਬ ਦੀ ਬੰਦਗੀ ਕਰਨ ਵਾਸਤੇ, ਬੰਦਗੀ ਕਰ ਰਹੇ ਸੀ, ਤੇ ਭੀਖਣ ਸ਼ਾਹ ਜੀ ਉਨ੍ਹਾਂ ਮੁਰੀਦਾਂ ਦੇ ਵਿਚ ਬੈਠੇ, ਜਦੋਂ ਉਨ੍ਹਾਂ ਨੂੰ ਇਹ ਸੰਕਲਪ ਹੋਇਆ,
ਤਖਿਨ ਉਠਿਓ ਪਰ ਸਭ ਤਿਆਗੇ,
ਵਕਤ ਸੈਯਦ ਭੀਖਣ ਸ਼ਾਹ ਜੀ ਉੱਠੇ ਸਾਰਿਆਂ ਨੂੰ ਛੱਡ ਕੇ, ਜਿੰਨੇ ਮੁਰੀਦ ਸੀ ਉਨ੍ਹਾਂ ਸਾਰੇ ਮੁਰੀਦਾਂ ਨੂੰ ਛੱਡ ਕੇ ਤਿਆਗ ਕੇ ਉੱਠੇ ਹਨ।
ਪੂਰਬ ਦਿਸ਼ ਮੁਖ ਕਰ ਅਨਰਾਗੇ,
ਕਹਿੰਦੇ ਸੈਯਦ ਭੀਖਣ ਸ਼ਾਹ ਨੇ ਕੀ ਕੀਤਾ, ਮੁਸਲਮਾਨ ਭਾਈ ਜਿਹੜੇ ਨੇ ਇਹ ਜਦੋਂ ਬੰਦਗੀ ਕਰਦੇ ਨੇ, ਇਬਾਦਤ ਕਰਦੇ ਨੇ, ਇਹ ਪੱਛਮ ਦਿਸ਼ਾ ਵੱਲ ਮੂੰਹ ਕਰਕੇ ਬੰਦਗੀ ਕਰਦੇ ਨੇ, ਇਨ੍ਹਾਂ ਦੀਆਂ ਜਿੰਨੀਆਂ ਮਸਜਿਦਾਂ ਨੇ, ਉਨ੍ਹਾਂ ਮਸਜਿਦਾਂ ਦੇ ਜਿਹੜੇ ਮੂੰਹ ਹਨ ਉਹ ਪੱਛਮ ਦਿਸ਼ਾ ਵੱਲ ਹਨ, ਜਿੱਧਰ ਪੂਜਾ ਕਰਦੇ ਨੇ, ਬਹਿ ਕੇ ਨਮਾਜ਼ ਪੜ੍ਹਦੇ ਨੇ, ਪੱਛਮ ਦਿਸ਼ਾ ਵਾਲੇ ਪਾਸੇ ਮਸੀਤ ਵਿਚ ਇਕ ਆਲਾ ਬਣਾਇਆ ਹੁੰਦਾ ਇਨ੍ਹਾਂ ਨੇ, ਉਸ ਆਲੇ ਦੇ ਵਿਚੋਂ ਵੇਖ ਕੇ ਕਿ ਇਧਰ ਮੱਕਾ ਹੈ ਪੱਛਮ ਦਿਸ਼ਾ ਵਿਚ, ਉਧਰ ਬਹਿ ਕੇ ਫਿਰ ਇਹ ਬੰਦਗੀ ਕਰਦੇ। ਤੋ ਹੁਣ ਸੈਯਦ ਭੀਖਣ ਸ਼ਾਹ ਜੀ ਵਿਚੋਂ ਮੁਰੀਦਾਂ ਦੇ ਉੱਠੇ, ਜਿੰਨੇ ਮੁਰੀਦ ਸੀ ਉਹ ਪੱਛਮ ਦਿਸ਼ਾ ਵੱਲ ਮੂੰਹ ਕਰਕੇ ਨਮਾਜ਼ ਪੜ੍ਹ ਰਹੇ ਸੀ, ਇਹ ਉਨ੍ਹਾਂ ਦੇ ਵਿਚੋਂ ਅਚਨਚੇਤ ਅਚਾਨਕ ਉੱਠੇ, ਤੇ ਸੈਯਦ ਭੀਖਣ ਸ਼ਾਹ ਨੇ ਪੱਛਮ ਦੇ ਵੱਲ ਮੂੰਹ ਕਰਨ ਦੀ ਬਜਾਏ پورب دشا وال منہ کر لیا چڑھتے والے پاسے ہوں چڑھتے والے پاسے پورب دشا چ کلگی دھر کا اوتار ہوا پٹنہ صاحب پورب دشا ہے نا اس کر کے سید پیخن شاہ نے اس پاسے منہ کر لیا
بوند بلوچن تارے اور دھیانا
نیتر بند کر لے اس پاسے منہ کر کے پورب دشا وال تے نیتر بند کر کے ستگراں دا دھیان اپنے ہردے چ دھارن کیتا
سادر ہاتھ بند سچ بخانا
بڑے ستکار نال انہاں نے ہاتھ بنے ہاتھ جوڑے ہاتھ جوڑ کے ہاتھ بن کے اوتھے تھت ہو کے بیٹھے نے
من میں کین بندگی کرے
من وچ بڑی بندگی کیتی یعنی کہ بڑی نمرتا نال ستگرو کلگی دھر جی نو نمسکار کر رہے پورب دشا وال منہ کر کے نا پیخن شاہ جی اس پاسے نو دسویں پاتشاہ دا سروپ ہردے چ بسا کے متھا ٹیک رہے نے بار بار بندنا کر رہے نے
پرم پریم آترتا سنے
پاری پرم پریم دے وچ آترتا بھی ہے ہردے وچ بیاکل پونا بھی ہے اور اس بیاکلتا دے سہت بڑے پرم پریم چ پجے ہوئے
نمر ہوئے تر سر تر دینا
نمر ہو کے ترتی دے اتے سر رکھ دے نے بار بار زمین دے اتے سر رکھ کے متھا ٹیک دے نے
کن سا کینن تین پر بینا
تین ویری چوک کے متھا ٹیکیا پیخن شاہ جی ہونا نے تین واری تین دا مطلب کن سا دا مطلب ہوندا چوک کے نمسکار کرنے تین ویری چوک کے نمسکار کیتی سید پیخن شاہ نے
ات فل لوچن ہوئے کر بیسا
اکھاں بھی پریم نال بھریاں ہوئیاں بڑے پیار نال وراگ نال بھریاں ہوئیاں نیتر تے نیتر پرفلت کھڑے ہوئے سید پیخن شاہ دے تے پورب دشا وال منہ کر کے مہاراج گرو کلگیاں والے چوجی پریتم دا سروپ اپنے ہردے چ بسا کے بارنگ بار نمسکار کردے نے وندنا کردے نے
جنم رنگ پارس لیے جیسا
خوشی ہو رہی ہے پیخن شاہ نو نمسکار کر کے کہہ دے مانو جویں کسے جنم تو پکھاری نو پارس مل گیا ہوئے پارس پارس دا ایک بٹا ہوندا نا او جنیاں تاتا نو انہاں نو سونا بنا دیندا پیخن شاہ نو اینی خوشی ہو رہی ہے کہندے مانو جویں کسے جنم تو پکھاری نو پارس دا بٹا مل گیا ہووے
دیکھ مرید اکھل بسمانے کہاں کین اے تیر سیانے
ہن جدو پیخن شاہ جی پورب دشا وال منہ کر کے متھا ٹیک رہے سی تے انہاں دے جننے چیلے سی جننے مرید سی او حیران ہو گئے کیونکہ اج تو پہلا کدے انہاں نے پیر جی نو ایداں کردیا ویکھیا ہی نہیں سی پورب دشا والے پاسے تا منہ کافر جڑے لوگ نے ہندو نے وہ متھا ٹیک دین مرید جڑے سن وہ حیران سن کہ اسی تا پچھم دشا وال منہ کر کے متھا ٹیک دے ہیں پورب وال منہ ٹیک کے متھا ٹیک رہے نے اس کر کے جننے مرید سن وہ سارے حیران ہوئے تے حیران ہو کے ویکھ دے نے کہاں کین ہے پیر سیانے کہندے ایڈا سیاڑا ویاڑا پیر ہے سید پیخن شاہ نے اج کی کیتا ہے یہ اج کی کر رہا ہے
اس دش کس کو چیز نوایو
دیکھ کے حیران ہو رہے نے جننے مرید نے چیلے نے کہندے ادھر نے کینو متھا ٹیکیا اس پاسے پورب دشا وال منہ کر کے نے کینو نمسکار کیتی ہے
جتھا پراتی ہندن کو گایو
یہ تا سویر دے جو میں دن چڑھ دا سورج ادے ہوندا تے ہندو لوک متھا ٹیک دے نے سورج وال منہ کر کے سورج پورب دشا چگدا تے پورب وال منہ کر کے جڑے ہندو نے جدو سورج چڑھدا ادو متھا ٹیک دے نے اج ساڈے پیر سید پیخن شاہ نے بھی ایسا کیوں کیتا ہے ہندوؤں وانگ رہے نے اج اس پاسے متھا کیوں ٹیکیا ہے
پشچم دش کو پرشتی پھیر
اج تا بڑی حیرانی دی گل ہے بھی جڑی پچھم دشا ہے پچھم دشا والے پاسے انہاں نے پیٹھ کر لی ہے پچھم دشا والے پاسے نے پرشتی پرشتی کہندے نے پیٹھ نوں کہ پچھم دشا والے پاسے انہاں نے پیٹھ کر لیا تے پورب وال مکھ کیتا ہے
بھائیو نمرے اوچک کیا ہے
یعنی اچانک بیٹھیاں بیٹھیاں کی ہویا پہلا تا پچھم والی منہ کری بیٹھے سی ਇਕਦਮ ਸਾਡੇ ਵਿਚੋਂ ਉੱਠੇ ਨੇ ਤੇ ਪੂਰਬ ਵੱਲ ਮੂੰਹ ਕਰਕੇ ਮੱਥਾ ਟੇਕਣ ਲੱਗ ਪਏ ਨੇ। ਅਚਾਨਕ ਪਤਾ ਨੀ ਇਹਨਾਂ ਨੇ ਕੀ ਵੇਖ ਲਿਆ।
ਹੱਥ ਜੋਰ ਪੁੱਛਿਓ ਪੁਨ ਭੀਕ,
ਹੁਣ ਉਹ ਪੀਰ ਸੀ, ਇਕਦਮ ਉਹਦੇ ਤੇ ਤਰਕ ਨੀ ਸੀ ਨਾ ਕਰ ਸਕਦੇ, ਤੇ ਜਿੰਨੇ ਮੁਰੀਦ ਸੀ ਉਹਨਾਂ ਨੇ ਹੱਥ ਜੋੜੇ, ਹੱਥ ਜੋੜ ਕੇ ਸੈਯਦ ਭੀਖਣ ਸ਼ਾਹ ਨੂੰ ਪੁੱਛਣ ਲੱਗੇ,
ਪ੍ਰਥਮ ਨਾ ਤੁਮਰੀ ਏ ਵਿਦਦੀਕ,
ਪੀਰ ਜੀ ਅੱਜ ਤੋਂ ਪਹਿਲਾਂ ਤਾਂ ਕਦੇ ਤੁਹਾਡੀ ਇਹ ਵਿਧੀ ਨਹੀਂ ਵੇਖੀ ਅਸੀਂ, ਅੱਜ ਤੋਂ ਪਹਿਲਾਂ ਤਾਂ ਕਦੇ ਤੁਹਾਡੀ ਐਸੀ ਵਿਧੀ ਨਹੀਂ ਵੇਖੀ ਜੋ ਅੱਜ ਵੇਖ ਰਹੇ ਹਾਂ।
ਉਠੈ ਪ੍ਰਾਤ ਹਿੰਦੂ ਕਰ ਜੋਰ,
ਜਿਹੜੇ ਹਿੰਦੂ ਲੋਕ ਨੇ ਉਹ ਸਵੇਰ ਜਦੋਂ ਦਿਨ ਚੜਦਾ ਹੈ ਸੂਰਜ ਉਦੇ ਹੁੰਦਾ ਤੇ ਉਹ ਇਧਰ ਮੂੰਹ ਕਰਕੇ ਮੱਥਾ ਟੇਕਦੇ ਨੇ ਜਿੱਧਰ ਤੁਸੀਂ ਟੇਕ ਰਹੇ, ਕਿ ਜਦੋਂ ਦਿਨ ਚੜਦਾ ਉਧਰ ਹਿੰਦੂ ਮੂੰਹ ਕਰਕੇ ਮੱਥਾ ਟੇਕਦੇ ਨੇ।
ਬੰਦਨ ਕਰੈ ਸਕਲ
ਸਾਰੇ ਇਸ ਪਾਸੇ ਬੰਦਨਾ ਕਰਦੇ ਨੇ, ਉਹ ਨਮਸਕਾਰਾਂ ਕਰਦੇ ਨੇ ਪੂਰਬ ਦਿਸ਼ਾ ਵੱਲ ਮੂੰਹ ਕਰਕੇ।
ਹਮ ਪਸ਼ਚਿਮ ਦਿਸ਼ ਸੀਸ ਨਿਵਾਏ, ਆਪਣਾ ਦੀਨ ਕੋ ਰੱਖੇ ਭਾਏ,
ਅਸੀਂ ਪੱਛਮ ਦਿਸ਼ਾ ਵੱਲ ਸੀਸ ਨਿਵਾਉਂਦੇ ਹਾਂ ਕਿਉਂਕਿ ਅਸੀਂ ਮੁਸਲਮਾਨ ਆ, ਉਹ ਹਿੰਦੂ ਪੂਰਬ ਦਿਸ਼ਾ ਵੱਲ ਮੂੰਹ ਕਰਦੇ ਨੇ ਉਧਰ ਮੱਥਾ ਟੇਕਦੇ ਨੇ। ਸਾਡਾ ਜਿਹੜਾ ਮੱਕਾ ਕਾਬਾ ਹੈ ਉਹ ਪੱਛਮ ਦਿਸ਼ਾ ਚ, ਇਸ ਕਰਕੇ ਪੀਰ ਜੀ ਆਪਾਂ ਸਾਰੇ, ਕਿਉਂਕਿ ਹੁਣ ਤੱਕ ਤੁਸੀਂ ਵੀ ਪੱਛਮ ਦਿਸ਼ਾ ਵੱਲ ਹੀ ਮੱਥਾ ਟੇਕਦੇ ਸੀ, ਉਸੇ ਪਾਸੇ ਮੂੰਹ ਕਰਕੇ ਨਮਸਕਾਰ ਕਰਦੇ ਸੀ। ਸਾਡਾ ਇਹ ਵਿਧਾਨ ਹੈ, ਸਾਡਾ ਇਹ ਨਿਯਮ ਹੈ ਕਿ ਆਪਾਂ ਸਾਰੇ ਪੱਛਮ ਦਿਸ਼ਾ ਵੱਲ ਮੂੰਹ ਕਰਕੇ ਸੀਸ ਨਿਵਾਉਂਦੇ ਹਾਂ।
ਆਪ ਹਮੇਸ਼ ਕਰਤੋ ਐਸੇ,
ਅਸੀਂ ਆਪਣਾ ਦੀਨ ਰੱਖਦੇ ਹਾਂ ਤੇ ਤੁਸੀਂ ਵੀ ਹੁਣ ਤੱਕ ਇਸੇ ਤਰ੍ਹਾਂ ਹੀ ਕਰਦੇ ਰਹੇ ਹੋ, ਇਸੇ ਤਰ੍ਹਾਂ ਪੱਛਮ ਦਿਸ਼ਾ ਵੱਲ ਮੂੰਹ ਕਰਕੇ ਮੱਥਾ ਟੇਕਦੇ ਰਹੇ ਹੋ।
ਕਿਸ ਕੋ ਪਿਕ ਕੀਨਸ ਕੈਸੇ,
ਹੁਣ ਸਾਨੂੰ ਹੈਰਾਨੀ ਹੈ ਵੀ ਹੁਣ ਤੁਸੀਂ ਇਧਰ ਕਿਹਨੂੰ ਵੇਖਿਆ, ਆ ਪੂਰਬ ਦਿਸ਼ਾ ਚ ਤੁਸੀਂ ਅਚਾਨਕ ਕਿਸ ਨੂੰ ਵੇਖ ਲਿਆ ਜਿਸ ਨੂੰ ਵੇਖ ਕੇ ਤੁਸੀਂ ਨਮਸਕਾਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ।
ਸ਼ਾਹ ਭੀਕ ਸੁਣ ਕੇ ਸਭ ਕਹਿਓ,
ਸੁਣ ਕੇ ਸੈਯਦ ਭੀਖਣ ਸ਼ਾਹ ਜੀ ਬੋਲੇ ਆਪਣੇ ਮੁਰੀਦਾਂ ਦਾ ਸੰਸਾ ਦੂਰ ਕਰਨ ਲਈ, ਕਿਉਂਕਿ ਹੁਣ ਉਨ੍ਹਾਂ ਨੂੰ ਥੋੜੀ ਪਤਾ ਕਿ ਭੀਖਣ ਸ਼ਾਹ ਜੀ ਉਧਰ ਨਮਸਕਾਰਾਂ ਕਿਉਂ ਕਰ ਰਹੇ ਨੇ, ਉਹ ਤਾਂ ਹੁਣ ਅਣਜਾਣ ਸਨ। ਉਨ੍ਹਾਂ ਦੇ ਸੰਸੇ ਦੀ ਨਿਵਿਰਤੀ ਕਰਨ ਵਾਸਤੇ ਸ਼ਾਹ ਭੀਖਣ ਜੀ ਬੋਲੇ,
ਕਾਰਨ ਸੁਤੋ ਸੁਣੋ ਜਤਾ ਮੈਂ ਲਿਓ,
ਕਹਿਣ ਲੱਗੇ ਸੁਣੋ ਭਾਈ ਮੁਰੀਦੋ, ਜੋ ਮੈਂ ਕਾਰਨ ਵੇਖਿਆ ਜਿਸ ਕਰਕੇ ਮੈਂ ਇਧਰ ਮੱਥਾ ਟੇਕਿਆ ਪੂਰਬ ਦਿਸ਼ਾ ਵੱਲ, ਉਹ ਕਾਰਨ ਮੈਂ ਤੁਹਾਨੂੰ ਦੱਸਦਾ ਹਾਂ।
ਦੀਨ ਦੁਨੀ ਕੋ ਖਾਮੰਦ ਆਵਾ, ਮਾਨਕ ਦੇ ਧਾਰ ਬਿਦਤਾਵਾ,
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸੈਯਦ ਭੀਖਣ ਸ਼ਾਹ ਜੀ ਬੋਲੇ, ਕਹਿੰਦੇ ਜਿਹੜਾ ਖੁਦਾ ਮੈਂ ਅੱਜ ਤੱਕ ਪੱਛਮ ਦਿਸ਼ਾ ਚ ਮੰਨਿਆ ਸੀ ਨਾ ਵੀ ਇਧਰ ਰਹਿੰਦਾ, ਦੀਨ ਤੇ ਦੁਨੀਆਂ ਦਾ ਉਹ ਮਾਲਕ ਖਾਵੰਦ ਅੱਜ ਪੂਰਬ ਦਿਸ਼ਾ ਚ ਅਵਤਾਰ ਧਾਰਨ ਕਰਕੇ ਆਇਆ, ਮੈਂ ਉਹਨੂੰ ਨਮਸਕਾਰ ਕਰ ਰਿਹਾ। ਉਹ ਅੱਜ ਪੂਰਬ ਦਿਸ਼ਾ ਵਿਚ ਪਟਨੇ ਦੀ ਧਰਤੀ ਤੇ ਅਵਤਾਰ ਧਾਰਨ ਕਰਕੇ ਆਇਆ ਹੈ, ਜੋ ਦੀਨ ਦੁਨੀਆਂ ਦਾ ਮਾਲਕ ਹੈ, ਮਾਨਖ ਦੇ ਧਾਰਨ ਕਰਕੇ ਸੰਸਾਰ ਵਿਚ ਵਿਦਤ ਹੋਇਆ ਹੈ।
ਗਰਬਨ ਕੋ ਗਰਬਨ ਕੋ ਗੰਜਨ,
ਉਹ ਜੇ ਅਵਤਾਰ ਨੇ ਕਿ ਵੱਡੇ ਵੱਡੇ ਹੰਕਾਰੀਆਂ ਦੇ ਹੰਕਾਰ ਨੂੰ ਭੰਨਣ ਵਾਲੇ ਹੋਣਗੇ। ਗਰਬਨ ਕਹਿੰਦੇ ਨੇ ਹੰਕਾਰੀ ਨੂੰ, ਵੱਡੇ ਵੱਡੇ ਜਿਹੜੇ ਹੰਕਾਰੀ ਨੇ ਉਹਨਾਂ ਹੰਕਾਰੀਆਂ ਦੇ ਹੰਕਾਰ ਨੂੰ ਭੰਨਣ ਵਾਲੇ ਹੋਣਗੇ।
ਮਿਰਜ਼ਾ ਦਾ ਭੰਜਨ ਕੋ ਭੰਜਨ,
ਜਿਹੜੀ ਦੁਨੀਆਂ ਵਿਚ ਪਹਿਲਾਂ ਮਰਿਆਦਾ ਚੱਲ ਰਹੀ ਹੈ ਉਸ ਮਰਿਆਦਾ ਨੂੰ ਭੰਨਣ ਵਾਲੇ ਜਿਹੜੇ ਲੋਕ ਨੇ ਉਹ ਉਹਨਾਂ ਨੂੰ ਵੀ ਭੰਨਣ ਵਾਲੇ ਹੋਣਗੇ। ਜਿਹੜੇ ਮਰਿਆਦਾ ਨੂੰ ਭੰਨਣ ਵਾਲੇ ਨੇ ਉਹ ਉਹਨਾਂ ਨੂੰ ਭੰਨਣ ਵਾਲੇ ਹੋਣਗੇ।
ਤੇਜ ਤ੍ਰਿਲੋਕਨ ਮੈਂ ਵਿਸਤਾਰੇ,
ਤਿੰਨਾਂ ਲੋਕਾਂ ਵਿਚ ਉਹਨਾਂ ਦਾ ਤੇਜ ਵਿਸਤਰਤ ਹੋਵੇਗਾ, ਤਿੰਨਾਂ ਲੋਕਾਂ ਵਿਚ ਉਹਨਾਂ ਦਾ ਤੇਜ ਪ੍ਰਗਟ ਹੋਵੇਗਾ।
ਤੁਰਕਨ ਆਉਂਦੇ ਕਰੈ ਨਗਾਰੇ,
ਮਹਾਨ ਤੇਜਸਵੀ ਹੋਣਗੇ। ਮੁਰੀਦੋ ਇੱਕ ਸੱਚੀ ਗੱਲ ਕਹਿਣ ਲੱਗਾ, ਸੁਣਨ ਦਾ ਜਿਗਰਾ ਰੱਖਿਓ ਜੇ, ਆ ਜਿਹੜੇ ਸਾਡੇ ਤੁਰਕ ਭਾਈ ਰਾਜ ਕਰ ਰਹੇ ਨੇ, ਮਲੇਸ਼ ਜ਼ੁਲਮ ਕਰ ਰਹੇ ਨੇ, ਅਤਿਆਚਾਰ ਕਰ ਰਹੇ ਨੇ, ਇਨ੍ਹਾਂ ਤੁਰਕਾਂ ਦੇ ਨਗਾਰਿਆਂ ਨੂੰ ਮੁੱਧਾ ਕਰ ਦੇਵੇਗਾ। ਇਨ੍ਹਾਂ ਤੁਰਕਾਂ ਦੇ ਨਗਾਰਿਆਂ ਨੂੰ ਆਉਂਦੇ ਆਉਂਦੇ ਕਹਿੰਦੇ ਨੇ ਮੁੱਧੇ ਨੂੰ, ਇਨ੍ਹਾਂ ਤੁਰਕਾਂ ਦੇ ਨਗਾਰਿਆਂ ਨੂੰ ਮੁੱਧਾ ਕਰ ਦੇਣਗੇ।
ਸਿੱਖ ਸੰਗਤ ਕੇ ਤ੍ਰਾਸ ਮਿਟਾਵੇ ਸਤ ਨਾਮ ਕੋ ਜਾਪ ਜਪਾਵੇ
ਸਿੱਖ ਸੰਗਤਾਂ ਦਾ ਤ੍ਰਾਸ ਮਿਟਾਉਣਗੇ ਜਿਹੜੇ ਉਹਨਾਂ ਦੇ ਸੇਵਕ ਹੋਣਗੇ ਉਹਨਾਂ ਦਾ ਡਰ ਦੂਰ ਕਰਨਗੇ ਔਰ ਇਸ ਮਾਤ ਲੋਕ ਦੀ ਧਰਤੀ ਦੇ ਜੀਵਾਂ ਨੂੰ ਸੱਚੇ ਨਾਮ ਦਾ ਜਾਪ ਜਪਾਉਣਗੇ ਨਾਮ ਦਾ ਜਾਪ ਜਪਾਉਣਗੇ
ਆਪਣੋ ਪੰਥ ਜਗਤ ਬਿਦਤਾਵੇ
ਆਪਣਾ ਪੰਥ ਆਪਣੇ ਖਾਲਸੇ ਪੰਥ ਨੂੰ ਸੰਸਾਰ ਵਿਚ ਬਿਦਤਾਉਣਗੇ ਪ੍ਰਗਟ ਕਰਨਗੇ
ਇਕ ਮਤ ਕਰਤ ਤੀਨ ਦਿਖਰਾਵੇ
ਔਰੰਗਜ਼ੇਬ ਤਾਂ ਇਕ ਪੰਥ ਬਣਾਉਣਾ ਚਾਹੁੰਦਾ ਨਾ ਔਰੰਗਜ਼ੇਬ ਇਕ ਮਤ ਬਣਾਉਣਾ ਚਾਹੁੰਦਾ ਕਹਿੰਦਾ ਵੀ ਇਸਲਾਮ ਮਤ ਹੀ ਹੋਵੇ ਮੈਂ ਹਿੰਦੂਆਂ ਨੂੰ ਵੀ ਮੁਸਲਮਾਨ ਬਣਾ ਦਿਆਂ ਕਹਿੰਦੇ ਇਹ ਤਾਂ ਇਕ ਮਤ ਬਣਾਉਣਾ ਚਾਹੁੰਦਾ ਹੈ ਪਰ ਅੱਜ ਜਿਹੜੇ ਅਵਤਾਰ ਧਾਰਨ ਕਰਕੇ ਆਏ ਨੇ ਕਲਗੀਧਰ ਜੀ ਉਹ ਤਿੰਨ ਮਤ ਸੰਸਾਰ ਚ ਪ੍ਰਗਟ ਕਰਨਗੇ ਦੋਹਾਂ ਤੋਂ ਨਿਰਾਲਾ ਇਕ ਤੀਸਰਾ ਪੰਥ ਖਾਲਸਾ ਵੀ ਸਾਜਣਗੇ ਬਹੂ ਪੰਥ ਮੈਂ ਕਪਟ ਵਿਦਿਆ ਚਲਾਨੀ ਬਹੁਰ ਤੀਸਰਾ ਪੰਥ ਕੀਜੈ ਪ੍ਰਧਾਨੀ ਉਹ ਤੀਸਰਾ ਪੰਥ ਜਿਹੜਾ ਇਹਨਾਂ ਦੋਹਾਂ ਤੋਂ ਨਿਆਰਾ ਹੋਵੇਗਾ ਹਿੰਦੂਆਂ ਤੋਂ ਮੁਸਲਮਾਨਾਂ ਤੋਂ ਨਿਆਰਾ ਹੋਵੇਗਾ ਉਹ ਨਿਆਰਾ ਪੰਥ ਨਿਆਰਾ ਖਾਲਸਾ ਪੰਥ ਸਾਜਣਗੇ
ਜਿਸਾ ਅੱਜ ਕੀ ਜਨਮੇ ਬਾਲਕ
ਕਹਿੰਦੇ ਅੱਜ ਦੀ ਰਾਤ ਉਹ ਬਾਲਕ ਜਨਮੇ ਖਾਲਸਾ ਜੀ ਜਿਹੜਾ ਸਾਡਾ ਨਿਆਰਾ ਪੰਨ ਨਾ ਖਾਲਸੇ ਦਾ ਸਾਡਾ ਸਰੂਪ ਨਿਆਰਾ ਸਾਡਾ ਸਰੂਪ ਨਿਆਰਾ ਸਾਡਾ ਸਿਧਾਂਤ ਨਿਆਰਾ ਸਾਡਾ ਫਲਸਫਾ ਨਿਆਰਾ ਸਾਡਾ ਇਤਿਹਾਸ ਨਿਆਰਾ ਪਿੱਛੇ ਜੀ ਮੈਨੂੰ ਇੱਕ ਸੱਜਣ ਮਿਲਿਆ ਕਹਿਣ ਲੱਗਾ ਜੀ ਆ ਬਸੰਤ ਪੰਚਮੀ ਦੇ ਦਿਨ ਮਨਾਉਂਦੇ ਆਪਾਂ ਪੰਚਮੀਆਂ ਮਨਾਉਂਦੇ ਆ ਦਸਮੀਆਂ ਮਨਾਉਂਦੇ ਆ ਪੂਰਨਮਾਸ਼ੀਆਂ ਮਨਾਉਂਦੇ ਆ ਸੰਕਰਾਂਦਾ ਮਨਾਉਂਦੇ ਆ ਕਹਿੰਦਾ ਜੀ ਫਿਰ ਆਪਣੇ ਵਿਚ ਤੇ ਹਿੰਦੂਆਂ ਚ ਕੀ ਫਰਕ ਹੈ ਉਹ ਵੀ ਮਨਾਉਂਦੇ ਨੇ ਤੇ ਆਪਾਂ ਵੀ ਮਨਾਉਂਦੇ ਆ ਮੈਂ ਉਹਨੂੰ ਜਵਾਬ ਦਿੱਤਾ ਵੀ ਆਪਣੇ ਵਿਚ ਤੇ ਉਹਨਾਂ ਚ ਇਹ ਫਰਕ ਹੈ ਉਹ ਸਿਰ ਤੇ ਬੋਦੀ ਰੱਖਦੇ ਨੇ ਅਸੀਂ ਸਿਰਾਂ ਤੇ ਦਮਾਲੇ ਬੰਨਦੇ ਉਹ ਸਿਰ ਤੇ ਬੋਦੀ ਰੱਖਦੇ ਨੇ ਸਾਡੇ ਸਿਰਾਂ ਤੇ ਦਸਤਾਰ ਹੈ ਉਹ ਰੁੰਡ ਮੁੰਡ ਹੋ ਕੇ ਰਹਿੰਦੇ ਨੇ ਸਾਡੇ ਚਿਹਰਿਆਂ ਤੇ ਦਾੜੇ ਪ੍ਰਕਾਸ਼ ਦੇ ਜੇ ਅਸੀਂ ਪੂਰਨਮਾਸ਼ੀ ਮਨਾਉਂਦੇ ਹਾਂ ਜਾਂ ਮੱਸਿਆ ਸੰਕ੍ਰਾਂਤ ਦੇ ਦਿਹਾੜੇ ਮਨਾਉਂਦੇ ਤੇ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਉਹਨਾਂ ਨਾਲ ਰਲ ਗਏ ਹਾਂ ਇੱਦਾਂ ਤਾਂ ਉਹ ਵੀ ਕਣਕ ਦੀ ਰੋਟੀ ਖਾਂਦੇ ਨੇ ਆਪਾਂ ਵੀ ਕਣਕ ਦੀ ਰੋਟੀ ਖਾਂਦੇ ਸਾਨੂੰ ਕੋਈ ਹੋਰ ਰੋਟੀ ਬਣਾਉਣੀ ਚਾਹੀਦੀ ਇੱਦਾਂ ਵੀ ਤਾਂ ਮਿਲਦੇ ਆ ਨਾ ਫਿਰ ਪ੍ਰਸ਼ਾਦਾ ਆਪਾਂ ਵੀ ਕਣਕ ਦਾ ਖਾਂਦੇ ਹਾਂ ਉਹ ਵੀ ਖਾਂਦੇ ਨੇ ਕਣਕ ਦਾ ਚੋਲ ਉਹ ਵੀ ਖਾਂਦੇ ਨੇ ਤੇ ਆਪਾਂ ਵੀ ਉਹਦਾ ਵਾਂਗੂ ਖਾਈ ਜਾਈਏ ਕਣਕ ਦੀਆਂ ਰੋਟੀਆਂ ਤੇ ਚੋਲ ਤੇ ਫਿਰ ਸਾਡੇ ਵਿਚ ਤੇ ਉਹਨਾਂ ਚ ਕੀ ਫਰਕ ਰਹਿ ਗਿਆ ਇੱਦਾਂ ਤਾਂ ਬੜਾ ਕੁਝ ਮਿਲੇਗਾ ਪਰ ਸਾਡਾ ਜਿਹੜਾ ਨਿਆਰਾਪਨ ਹੈ ਉਹ ਕੇਵਲ ਇਨ੍ਹਾਂ ਦਿਹਾੜਿਆਂ ਦੇ ਨਾਲ ਇਹ ਦਿਹਾੜੇ ਗੁਰੂ ਘਰਾਂ ਚ ਤਾਂ ਮਨਾਏ ਜਾਂਦੇ ਨੇ ਕਿ ਪੁਰਾਤਨ ਸਮੇਂ ਤੋਂ ਮਰਿਆਦਾ ਹੈ ਇਹ ਕੋਈ ਨਵੀਂ ਨਹੀਂ ਚੱਲੀ ਗੁਰੂ ਕਾਲ ਤੋਂ ਚੱਲਦੀ ਆ ਰਹੀ ਇਨ੍ਹਾਂ ਦਿਨਾਂ ਤੇ ਸੰਗਤਾਂ ਇਕੱਠੀਆਂ ਹੁੰਦੀਆਂ ਸਨ ਜੋੜ ਮੇਲੇ ਹੁੰਦੇ ਸੀ ਔਰ ਉਹਨਾਂ ਜੋੜ ਮੇਲਿਆਂ ਵਿਚ ਸਤਿਗੁਰੂ ਜੀ ਆਪਣਾ ਮੈਸੇਜ ਪਾਸ ਕਰਦੇ ਸੀ ਜਿਹੜਾ ਦੂਰ ਦੂਰ ਤੱਕ ਪਹੁੰਚਦਾ ਸੀ ਤੇ ਜੋੜ ਮੇਲਿਆਂ ਦੇ ਬਹਾਨੇ ਸੰਗਤਾਂ ਜੁੜ ਜਾਂਦੀਆਂ ਸਨ ਸੋ ਨਿਆਰਾਪਨ ਜਿਹੜਾ ਸਾਡਾ ਹੈ ਉਹ ਉਦਾਂ ਹੀ ਸਾਡਾ ਨਿਆਰਾਪਨ ਹੈ ਸਾਡਾ ਇਤਿਹਾਸ ਉਹਨਾਂ ਤੋਂ ਵੱਖਰਾ ਸਾਡਾ ਸਿਧਾਂਤ ਉਹਨਾਂ ਤੋਂ ਵੱਖਰਾ ਸਾਡਾ ਫਲਸਫਾ ਉਹਨਾਂ ਤੋਂ ਵੱਖਰਾ ਸੋ ਇਸ ਪ੍ਰਕਾਰ ਨਾਲ ਸਾਡਾ ਹਰ ਪੱਖ ਤੋਂ ਅਸੀਂ ਨਿਆਰੇ ਹਾਂ ਉਹਨਾਂ ਤੋਂ ਵੱਖਰੇ ਹਾਂ ਏਦਾਂ ਨਹੀਂ ਕਿ ਵਖਰੇਵਾ ਕਿਸੇ ਹੋਰ ਪ੍ਰਕਾਰ ਨਾਲ ਹੋਣਾ ਵਖਰੇਵਾ ਸਾਡੇ ਸਰੂਪ ਕਰਕੇ ਵੀ ਸਾਡਾ ਉਹਨਾਂ ਨਾਲੋਂ ਨਿਆਰਾਪਨ ਹੈ ਇਸ ਕਰਕੇ ਮਹਾਰਾਜ ਜੀ ਹੁਣ ਸੈਯਦ ਭੀਖਣ ਸ਼ਾਹ ਕਹਿ ਰਹੇ ਨੇ ਕਹਿੰਦੇ ਜੀ ਜਿਹੜੇ ਅਵਤਾਰ ਆਏ ਨੇ ਨਾ ਅੱਜ ਅੰਮ੍ਰਿਤ ਵੇਲੇ ਉਹਨਾਂ ਨੇ ਤੀਸਰਾ ਪੰਥ ਸਾਜਣਾ ਜਿਹੜਾ ਦੋਹਾਂ ਧਰਮਾਂ ਤੋਂ ਹਿੰਦੂਆਂ ਮੁਸਲਮਾਨਾਂ ਤੋਂ ਨਿਆਰਾ ਹੋਵੇਗਾ
ਤਰਨ 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 ਸਨ ਤਮਰਿਪ ਕਾਲੇ
ਤੇ ਕਹਿੰਦੇ ਜਿਵੇਂ ਸੂਰਜ ਚੜਦਾ ਨਾ ਤੇ ਸੂਰਜ ਚੜਨ ਵੇਲੇ ਹਨੇਰਾ ਦੂਰ ਹੁੰਦਾ ਏਦਾਂ ਇਹ ਜਿਹੜੇ ਕਲਗੀਧਰ ਜੀ ਆਏ ਨੇ ਅਵਤਾਰ ਧਾਰ ਕੇ ਸੂਰਜ ਸਮਾਨ ਨੇ ਤੁਰਕਾਂ ਦਾ ਜਿਹੜਾ ਹਨੇਰਾ ਹੈ ਉਸ ਹਨੇਰੇ ਨੂੰ ਇਹ ਦੂਰ ਕਰਨ ਵਾਲੇ ਹੋਣਗੇ
ਭਈ ਪ੍ਰਾਤ ਮੁਝ ਸ਼ੁੱਧ ਮਨ ਭਏ
ਭੀਖਣ ਸ਼ਾਹ ਜੀ ਕਹਿੰਦੇ ਅੱਜ ਅੰਮ੍ਰਿਤ ਵੇਲੇ ਮੈਨੂੰ ਇਹ ਸ਼ੁੱਧ ਹੋਈ ਹੈ ਅੱਜ ਅੰਮ੍ਰਿਤ ਵੇਲੇ ਮੈਨੂੰ ਇਹ ਖਬਰ ਹੋਈ ਹੈ
ਕਈ ਬੰਦਗੀ ਮੈਂ ਸੁਖਮਈ
ਗੁਰੂ ਕਲਗੀਧਰ ਜੀ ਅਕਾਲ ਪੁਰਖ ਦੀਨ ਦੁਨੀਆਂ ਦੇ ਖਾਵਨ ਦਾ ਅਵਤਾਰ ਹੋਇਆ ਇਸ ਕਰਕੇ ਮੈਂ ਅੱਜ ਪੂਰਬ ਦਿਸ਼ਾ ਵੱਲ ਮੂੰਹ ਕਰਕੇ ਮੱਥਾ ਟੇਕਿਆ ਇਧਰ ਬੰਦਗੀ ਕੀਤੀ ਹੈ
ਪਟਨਾ ਪੂਰਬ ਦਿਸ਼ ਦਿਸੈ
ਪੂਰਬ ਦਿਸ਼ਾ ਦੇ ਵਿਚ ਪਟਨਾ ਸਾਹਿਬ ਨਗਰ ਹੈ
ਮੈਂ ਅਬ ਜਾਉ ਦਰਸ਼ਨ ਦਿਸੈ
ਮੈਂ ਤਾਂ ਹੁਣ ਉਨ੍ਹਾਂ ਦੇ ਦਰਸ਼ਨ ਕਰਨ ਲਈ ਜਾਵਾਂਗਾ ਜਿਹੜੇ ਪਟਨੇ ਚ ਆਏ ਨੇ ਮੈਂ ਤਾਂ ਉਨ੍ਹਾਂ ਦੇ ਹੁਣ ਦਰਸ਼ਨ ਕਰਨ ਵਾਸਤੇ ਪਟਨਾ ਸਾਹਿਬ ਵੀ ਜਾਵਾਂਗਾ
ਬਿਨੈ ਥਾਨ ਬਖਸ਼ਾਵਨ ਕਰੋ
ਮੈਂ ਉਨ੍ਹਾਂ ਦੇ ਚਰਨਾਂ ਚ ਬੇਨਤੀਆਂ ਕਰਕੇ ਆਪਣਾ ਆਪ ਬਖਸ਼ਾਵਾਂਗਾ ਕਿ ਮਹਾਰਾਜ ਮੈਂ ਉਨ੍ਹਾਂ ਦੀ ਸ਼ਰਨ ਵਿਚ ਹਾਂ ਏਦਾਂ ਬੇਨਤੀਆਂ ਕਰਕੇ ਆਪਣਾ ਆਪ ਬਖਸ਼ਾਵਾਂਗਾ
ਆਪਣੇ ਸਥਿਰਤਾ ਅਨੁਸਾਰੋ
ਆਪਣੇ ਇਸ਼ਟ ਦੀ ਸਥਿਰਤਾ ਜਿਹੜੀ ਹੈ ਉਹਦੇ ਅਨੁਸਾਰ ਉਨ੍ਹਾਂ ਦੇ ਅਨੁਸਾਰ ਹੋ ਕੇ ਚੱਲਾਂਗਾ
ਦਰਸ਼ਨ ਕਰੇ ਪਾ ਕੇ ਅਬੋਮੋ
ਉਨ੍ਹਾਂ ਦੇ ਦਰਸ਼ਨ ਕਰਕੇ ਮੈਂ ਪਵਿੱਤਰ ਹੋਵਾਂਗਾ ਉਨ੍ਹਾਂ ਦੇ ਦਰਸ਼ਨ ਕਰਕੇ ਪਾਕ ਹੋ ਜਾਵਾਂਗਾ
ਉਹਨੇ ਅਨਿਕ ਮਨ ਤਨ ਦੇਖੋ
ਉਹਨਾਂ ਦੇ ਦਰਸ਼ਨ ਕਰਕੇ ਮੇਰੇ ਜਿੰਨੇ ਮਨ ਤਨ ਦੇ ਗੁਨਾਹ ਨੇ ਮੈਂ ਉਹਨਾਂ ਗੁਨਾਹਾਂ ਨੂੰ ਦੂਰ ਕਰਾਂਗਾ ਉਹਨਾਂ ਦੇ ਦਰਸ਼ਨ ਕਰਕੇ ਆਪਣੇ ਗੁਨਾਹਾਂ ਨੂੰ ਬਖਸ਼ਾਵਾਂਗਾ ਉਨ੍ਹਾਂ ਨੂੰ ਬੇਨਤੀ ਕਰਕੇ ਆਪਣੇ ਗੁਨਾਹਾਂ ਨੂੰ ਬਖਸ਼ਾਵਾਂਗਾ
ਬ੍ਰਿੰਦ ਮੁਰੀਦਨ ਸੋਇਮ ਕਯੋ
ਇਹ ਤਾਂ ਸੈਯਦ ਭੀਖਣ ਸ਼ਾਹ ਨੇ ਆਪਣੇ ਨੇੜੇ ਜਿੰਨੇ ਮੁਰੀਦ ਸੀ ਉਨ੍ਹਾਂ ਸਾਰੇ ਮੁਰੀਦਾਂ ਨੂੰ ਇਹ ਗੱਲ ਕਹੀ
ਭਇਓ ਤਿਆਰ ਮਾਰਗ ਬਦਲੇ
ਤਿਆਰ ਹੋ ਗਏ ਭੀਖਣ ਸ਼ਾਹ ਜੀ ਉਸੇ ਵਕਤ ਉਸੇ ਦਿਨ ਹੀ ਤਿਆਰ ਹੋ ਗਏ ਕਹਿੰਦੇ ਮੈਂ ਤਾਂ ਪਟਨੇ ਸਾਹਿਬ ਜਾਵਾਂਗਾ ਔਰ ਪਟਨਾ ਸਾਹਿਬ ਜਾ ਕੇ ਉਨ੍ਹਾਂ ਦੇ ਦਰਸ਼ਨ ਕਰਾਂਗਾ ਦਰਸ਼ਨ ਕਰਕੇ ਆਪਣਾ ਆਪ ਪਾਕ ਕਰਾਂਗਾ ਪਵਿੱਤਰ ਕਰਾਂਗਾ
ਦੋਏ ਮੁਰੀਦ ਮੁਰਾਦ ਦਰੰਤੇ
ਭੀਖਣ ਸ਼ਾਹ ਜੀ ਤਿਆਰ ਹੋਏ ਇਨ੍ਹਾਂ ਦੇ ਨਾਲ ਇੱਕ ਦੋ ਮੁਰੀਦ ਹੋਰ ਤਿਆਰ ਹੋ ਗਏ ਜਿਹੜੇ ਭੀਖਣ ਸ਼ਾਹ ਤੇ ਮੁਰਾਦ ਰੱਖਦੇ ਸੀ ਇਨ੍ਹਾਂ ਤੇ ਸ਼ਰਧਾ ਰੱਖਦੇ ਸੀ ਭੀਖਣ ਸ਼ਾਹ ਤੇ ਉਹ ਦੋ ਮੁਰੀਦ ਹੋਰ ਭੀਖਣ ਸ਼ਾਹ ਨਾਲ ਚੱਲਣ ਲਈ ਤਿਆਰ ਹੋ ਗਏ
ਇਹ ਸੰਗ ਪ੍ਰਿਆ ਸੇਵ ਕਰਨ ਤੇ
ਉਨ੍ਹਾਂ ਨੂੰ ਆਪਣੇ ਨਾਲ ਲੈ ਕੇ ਆਪਣੇ ਨਾਲ ਲੈ ਕੇ ਉਸ ਵਕਤ ਉਨ੍ਹਾਂ ਨੂੰ ਆਪਣੇ ਪਿਆਰੇ ਜਾਣ ਕੇ ਸੈਯਦ ਭੀਖਣ ਸ਼ਾਹ ਜੀ ਦੋ ਮਰੀਦਾਂ ਨੂੰ ਨਾਲ ਲੈ ਕੇ ਚੱਲ ਪਏ
ਅਪਰ ਸਭਨੇ ਸੁਵਾਸਨ ਕਰਕੇ
ਹੋਰ ਵੀ ਮੁਰੀਦ ਜਾਣਾ ਚਾਹੁੰਦੇ ਸੀ ਪਰ ਪੈਂਡਾ ਲਮੇਰਾ ਹੋਣ ਕਰਕੇ ਬਾਕੀਆਂ ਨੂੰ ਰੋਕ ਦਿੱਤਾ ਭੀਖਣ ਸ਼ਾਹ ਨੇ ਕਹਿਣ ਲੱਗੇ ਭਾਈ ਤੁਸੀਂ ਇੱਥੇ ਰਹੋ ਅਸੀਂ ਉਨ੍ਹਾਂ ਦੇ ਦਰਸ਼ਨ ਕਰਕੇ ਆਵਾਂਗੇ
ਕੀਰਤਕ ਦਿਵਸ ਹੱਥ ਆਏ ਉਚਰ ਕੇ
ਜਿਆਦਾ ਸਮਾਂ ਨਹੀਂ ਲਾਵਾਂਗੇ ਸਿਰਫ ਜਾਣ ਆਵਣ ਹੀ ਕਰਾਂਗੇ ਕੁਝ ਦਿਨਾਂ ਵਿਚ ਹੀ ਉਨ੍ਹਾਂ ਦੇ ਦਰਸ਼ਨ ਕਰਕੇ ਵਾਪਸ ਮੁੜਾਵਾਂਗੇ
ਆਸਾਂ ਹੱਥ ਗਏ ਚੱਲ ਪਰਿਓ
ਵੀਰ ਸੀ ਨਾ ਸੈਯਦ ਭੀਖਣ ਸ਼ਾਹ ਇਨ੍ਹਾਂ ਨੇ ਹੱਥ ਵਿਚ ਸੋਟਾ ਉਹ ਪਕੜ ਲਿਆ ਤੇ ਆਸਾ ਨਾਮ ਹੈ ਸੋਟੇ ਦਾ ਸੋਟਾ ਹੱਥ ਵਿਚ ਪਕੜਿਆ ਤੇ ਚੱਲ ਪਏ
ਸਿਫਤ ਖੁਦਾ ਰੰਗ ਭਰਿਓ
ਖੁਦਾ ਦੀ ਸਿਫਤ ਦੇ ਰੰਗ ਚ ਭਰੇ ਹੋਏ ਨੇ ਭੀਖਣ ਸ਼ਾਹ ਦਾ ਹਿਰਦਾ ਵੀ ਪ੍ਰੇਮ ਨਾਲ ਭਰਿਆ ਹੋਇਆ ਸਤਿਗੁਰਾਂ ਦੀ ਪ੍ਰੀਤ ਨਾਲ ਗੁਰਦੇਵ ਦੀ ਪ੍ਰੀਤ ਨਾਲ ਪਰਮੇਸ਼ਰ ਦੀ ਪ੍ਰੀਤ ਨਾਲ ਹਿਰਦਾ ਭਰਿਆ ਹੋਇਆ ਤੇ ਚੱਲੇ ਹਨ
ਲੈ ਕੁਰਾਨ ਮੁਸੱਲਾ ਧਾਰੇ
ਹੁਣ ਪੀਰ ਜੀ ਭੀਖਣ ਸ਼ਾਹ ਜੀ ਪੰਜ ਵਕਤ ਦੇ ਨਮਾਜ਼ੀ ਸਨ ਉਹ ਨਮਾਜ਼ ਪੜਨ ਵਾਸਤੇ ਕੁਰਾਨ ਵੀ ਨਾਲ ਲੈ ਲਈ ਕੁਰਾਨ ਰੋਜ਼ ਪੜ੍ਹਦੇ ਸੀ ਮੁਸੱਲਾ ਲੈ ਲਿਆ ਮੁਸੱਲਾ ਥੱਲੇ ਵਿਛਾ ਕੇ ਜਿਹਦੇ ਤੇ ਨਮਾਜ਼ ਪੜ੍ਹਦੇ ਨੇ ਕੁਰਾਨ ਤੇ ਮੁਸੱਲਾ ਉਹ ਵੀ ਆਪਣੇ ਹੱਥ ਵਿਚ ਧਾਰਨ ਕਰਕੇ ਚੱਲ ਪਏ
ਦੁਆ ਮੁਰੀਦ ਸੋ ਚੱਲੇ ਪਿਛਾਰੇ
ਜਿਹੜੇ ਦੋ ਚੇਲੇ ਸੀ ਮੁਰੀਦ ਸਨ ਉਹ ਇਹਨਾਂ ਦੇ ਨਾਲ ਨਾਲ ਪਿੱਛੇ ਪਿੱਛੇ ਚੱਲ ਪਏ
ਸਨੇ ਸਨੇ ਗਮਨੇ ਮਗ ਜਾਏ
ਸਹਿਜੇ ਸਹਿਜੇ ਚੱਲੇ ਜਾ ਰਹੇ ਨੇ ਠਸਕੇ ਤੋਂ ਚੱਲੇ ਨੇ ਤੇ ਸਹਿਜੇ ਸਹਿਜੇ ਚੱਲਦੇ ਜਾ ਰਹੇ ਨੇ ਪੈਂਡਾ ਤੈ ਕਰਦੇ ਜਾ ਰਹੇ ਨੇ
ਨਿਸ ਬਿਸਰਾ ਮੈਂ ਦਿਨ ਤੇ ਚਲਾਏ
ਰਾਤ ਨੂੰ ਵਿਸ਼ਰਾਮ ਕਰਦੇ ਨੇ ਜਦੋਂ ਦਿਨ ਚੜਦਾ ਤੇ ਉਸ ਵੇਲੇ ਚੱਲ ਪੈਂਦੇ ਨੇ
ਗ੍ਰਾਮ ਨਗਰ ਉਪਮਨ ਮਨ ਹੇਰ
ਰਸਤੇ ਚ ਕਈ ਪਿੰਡ ਆਉਂਦੇ ਨੇ ਕਈ ਸ਼ਹਿਰ ਆਉਂਦੇ ਨੇ ਕਈ ਉਪਮਨ ਬਾਗ ਬਗੀਚੇ ਆਉਂਦੇ ਨੇ ਜੰਗਲ ਵੀ ਆਉਂਦੇ ਨੇ ਏਦਾਂ ਉਨ੍ਹਾਂ ਸਾਰੇ ਬਿਖਮ ਪੈਂਡਿਆਂ ਚੋਂ ਲੰਘਦੇ ਜਾ ਰਹੇ ਨੇ
ਕਰ ਸਲਤਾ ਜਲ ਚਲਤਾ ਹੇਰ
ਨਦੀਆਂ ਪਾਰ ਕਰਦੇ ਜਾ ਰਹੇ ਨੇ ਰਸਤੇ ਚ ਕਈ ਨਦੀਆਂ ਆਈਆਂ ਨਦੀਆਂ ਪਾਰ ਕੀਤੀਆਂ ਨੇ
ਬਿੱਲੀ ਆਦਿ ਉਲੰਘ ਕਰ ਸਾਰੇ
ਗੰਗਾ ਪਾਰ ਕੀਤੀ ਫਿਰ ਦਿੱਲੀ ਪਹੁੰਚੇ ਤੇ ਜਮੁਨਾ ਪਾਰ ਕੀਤੀ ਇਹਦਾ ਦਿੱਲੀ ਆਦਿਕ ਸਾਰੇ ਨਗਰਾਂ ਨੂੰ ਉਲੰਘ ਕੇ ਚੱਲ ਪਏ।
ਬਲੀ ਪਾਥ ਕੇ ਦੇਸ਼ ਨਿਆਰੇ,
ਬਲੀ ਪ੍ਰਕਾਰ ਦੇ ਬੜੇ ਦੇਸ਼ ਰਸਤੇ ਚ ਵੇਖਦੇ ਜਾ ਰਹੇ ਨੇ।
ਪੁਰ ਪਤਨੇ ਕੋ ਪਹੁੰਚੇ ਪਾਤ, ਜਿਤ ਕਿਤ ਸ਼ੋਭਾ ਰਹੀ ਪ੍ਰਕਾਸ਼।
ਪਟਨਾ ਸਾਹਿਬ ਦੇ ਵਿਚ ਪਹੁੰਚ ਗਏ, ਆ ਗਏ ਪਟਨਾ ਸਾਹਿਬ ਦੇ ਵਿਚ। ਜਦੋਂ ਪਟਨਾ ਸਾਹਿਬ ਆਏ, ਮੇਰੇ ਸਾਹਿਬ ਨੇ ਪਟਨੇ ਨੂੰ ਪਟਨਾ ਸਾਹਿਬ ਬਣਾ ਦਿੱਤਾ, ਆ ਕੇ ਉਥੇ ਚਰਨ ਪਾ ਕੇ ਤੇ ਕਹਿੰਦੇ ਪਟਨਾ ਸਾਹਿਬ ਖਾਲਸੇ ਦਾ ਤਖਤ ਹੈ, ਤਖਤ ਸ੍ਰੀ ਪਟਨਾ ਸਾਹਿਬ। ਤੋ ਪਟਨਾ ਸਾਹਿਬ ਦੇ ਵਿਚ ਪਹੁੰਚੇ ਤੇ ਕਹਿੰਦੇ ਆਲੇ ਦੁਆਲੇ ਨਿਗਾਹ ਮਾਰੀ ਤੇ ਸ਼ੋਭਾ ਹੀ ਸ਼ੋਭਾ, ਪਟਨਾ ਸਾਹਿਬ ਚ ਨੁਹਾਰ ਹੀ ਹੋਰ ਹੈ, ਰੰਗ ਹੀ ਅਲੋਕਕ ਹੋ ਰਹੇ ਨੇ, ਕਿਉਂਕਿ ਇਸ ਪਟਨਾ ਸਾਹਿਬ ਦੇ ਵਿਚ ਬਾਜਾਂ ਵਾਲੇ ਚੋਜੀ ਪ੍ਰੀਤਮ ਦਾ ਅਵਤਾਰ ਹੋਇਆ। ਮਾਨੋ ਬ੍ਰਹਮਾ ਨੇ ਨਵੇਂ ਸਿਰਿਓ ਸਾਰਾ ਨਗਰ ਵਸਾਇਆ, ਇੰਨੇ ਸੋਹਣੇ ਬਗੀਚੇ ਖਿੜੇ ਹੋਏ, ਫੁੱਲ ਖਿੜੇ ਹੋਏ, ਬਾਗ ਬੜੇ ਸੁੰਦਰ, ਚਾਰੇ ਪਾਸੇ ਇਕ ਪਾਸੇ ਨਦੀਆਂ ਵਗਦੀਆਂ ਨੇ, ਬੜੀ ਸੁੰਦਰਤਾ ਹੈ। ਤੂੰ ਇਸ ਪ੍ਰਕਾਰ ਨਗਰ ਨੂੰ ਵੇਖਿਆ, ਆਲੇ ਦੁਆਲੇ ਸੋਭਾ ਵੇਖੀ,
ਬਾਗਨ ਮੈਂ ਬਿਤਰੀ ਹਰਿਆਏ,
ਬਾਗਾਂ ਵਿਚ ਹਰਿਆਵਲੀ ਹਰਿਆਵਲ ਨਜ਼ਰ ਆਉਂਦੀ ਹੈ।
ਦੇਖਨੀ ਤਰਵਰ ਸਮਦਾਏ,
ਜਿੰਨੇ ਦਰਖਤ ਨੇ ਬੂਟੇ ਨੇ ਵੇਖਣ ਵਾਲੇ ਨੇ, ਕੱਲਾ ਕੱਲਾ ਬੂਟਾ ਦਰਖਤ ਵੇਖ ਕੇ ਭੁੱਖਾਂ ਲੈਂਦੀਆਂ ਨੇ, ਏਡੇ ਸੋਹਣੇ ਦਰਖਤ ਹਨ।
ਰਾਏ ਬੇਲ ਚੰਬੇਲੀ ਚਾਰੋ,
ਕਿਤੇ ਰਾਏ ਬੇਲ ਖੇੜੀ ਹੋਈ, ਕਿਤੇ ਚੰਬੇਲੀ, ਕਿਤੇ ਚੰਪਾ, ਕਿਤੇ ਗੁਲਦੌਦੀ, ਭਾਤ ਭਾਤ ਦੇ ਫੁੱਲ ਖਿੜੇ ਹੋਏ, ਕਿਤੇ ਗੁਲਾਬ ਖਿੜਿਆ ਹੋਇਆ, ਕਿਤੇ ਗੇਂਦਾ ਖਿੜਿਆ ਹੋਇਆ।
ਭਾਂਤ ਭਾਂਤ ਕੇ ਤਰੂ ਅਵਲੋਕੇ, ਜਿਨ ਮੈਂ ਵਿਚਰਤ ਹੋਤ ਅਸ਼ੋਕੇ।
ਭਾਂਤ ਭਾਂਤ ਦੇ ਬੜੇ ਸੁੰਦਰ ਤਰੂ ਦਰਖਤ ਨੇ, ਜਿਨ੍ਹਾਂ ਨੂੰ ਵੇਖ ਕੇ ਮਨ ਮੋਹਿਆ ਜਾਂਦਾ ਹੈ, ਜਿਨ੍ਹਾਂ ਵਿਚ ਵਿਚਰਦਿਆਂ ਮਨ ਚ ਪ੍ਰਬੋਧ ਪੈਦਾ ਹੁੰਦਾ, ਖੁਸ਼ੀ ਪੈਦਾ ਹੁੰਦੀ ਹੈ।
ਆਨੰਦ ਹੋਤ ਬਰਿਓਪੁਰ ਮਾਈ, ਹਿਰਦੇ ਲਾਲਸਾ ਦਰਸ਼ਨ ਜਾਈ।
ਹੱਥ ਜੋੜ ਕੇ ਪਹਿਲਾਂ ਤਾਂ ਪਟਨਾ ਸਾਹਿਬ ਨੂੰ ਮੱਥਾ ਟੇਕਿਆ, ਨਗਰ ਦੇ ਵਿਚ ਨਮਸਕਾਰ ਕਰਦਿਆਂ ਪਹਿਲਾਂ ਪੀਰ ਜੀ ਨੇ ਨਮਸਕਾਰ ਕੀਤੀ, ਫਿਰ ਮਨ ਚ ਬੜੀ ਭਾਰੀ ਲਾਲਸਾ, ਕਲਗੀਧਰ ਦੇ ਦਰਸ਼ਨਾਂ ਦੀ ਲਾਲਸਾ ਹੈ।
ਬਹੁਤ ਬੀਤ ਕਾ ਕਰ ਸਮਦਾਏ, ਦੇਖਤ ਨਗਰ ਜਾਤੀ ਅਗਵਾਏ।
ਪਟਨਾ ਸਾਹਿਬ ਦੇ ਬਾਜ਼ਾਰਾਂ ਚੋਂ ਪੀਰ ਭੀਖਣ ਸ਼ਾਹ ਜੀ ਲੰਘੇ ਜਾ ਰਹੇ ਨੇ, ਨਾਲ ਦੋ ਇਨ੍ਹਾਂ ਦੇ ਮੁਰੀਦ ਨੇ। ਨਗਰ ਵੇਖਦੇ ਜਾ ਰਹੇ ਨੇ, ਗਲੀਆਂ ਬਾਜ਼ਾਰਾਂ ਵਿਚ ਬੜੇ ਮਕਾਨ ਵੇਖਦੇ ਜਾ ਰਹੇ ਨੇ, ਬੜੀਆਂ ਸੋਹਣੀਆਂ ਉੱਚੀਆਂ ਅਟਾਰੀਆਂ ਹਨ।
ਨਰ ਨਾਰਨ ਕੇ ਬ੍ਰਿੰਦ ਨਿਆਰੇ, ਵਿਚਰਤ ਆਨੰਦ ਧਰ ਤਨ ਭਾਰੇ।
ਬਹੁਤ ਸਾਰੇ ਨਰ ਨਾਰੀਆਂ ਦਾ ਸਮੂਹ ਹੈ। ਪਟਨਾ ਸਾਹਿਬ ਬੜਾ ਵੱਡਾ ਨਗਰ ਸੀ, ਵਿਸ਼ਾਲ, ਕਿਉਂਕਿ ਪੁਰਾਣਾ ਨਗਰ ਹੈ, ਬੜਾ ਪੁਰਾਣਾ ਮਗਧ ਦੇਸ਼ ਦਾ ਇਹ ਨਗਰ ਸੀ, ਜਰਾ ਸਿੰਧ ਦੇ ਟਾਈਮ ਦਾ ਵਸਿਆ ਹੋਇਆ। ਇਸ ਕਰਕੇ ਵਿਸ਼ਾਲ ਨਗਰ ਹੋਣ ਕਰਕੇ ਬਹੁਤ ਸਾਰੀ ਦੁਨੀਆਂ ਇਸ ਨਗਰ ਵਿਚ ਵਸਦੀ ਹੈ।
ਕ੍ਰਮ ਕਰ ਸਕਲੇ ਉਲੰਘਤੇ ਆਏ, ਜਿਸੀ ਠੋਰ ਗੁਰਪੁਰ ਸੁਆਏ।
ਕ੍ਰਮ ਕਰਕੇ ਸਾਰਾ ਪੈਂਡਾ ਤੈਅ ਕਰਦੇ ਆਏ, ਜਿੱਥੇ ਸਤਿਗੁਰਾਂ ਦਾ ਘਰ ਸੀ, ਜਿੱਥੇ ਮਹਾਰਾਜ ਜੀ ਨੇ ਅਵਤਾਰ ਧਾਰਿਆ, ਉਥੇ ਭੀਖਣ ਸ਼ਾਹ ਜੀ ਪਹੁੰਚੇ ਹਨ।
ਜੈ ਸਿੱਖਣ ਕੀ ਭੀੜ ਕਨੇਰੇ,
ਅੱਗੇ ਸਿੱਖਾਂ ਦਾ ਬੜਾ ਵੱਡਾ ਭਾਰੀ ਇਕੱਠ ਹੈ।
ਕਰੇ ਕਾਮਨਾ ਲੈ ਵਡੇਰੇ,
ਜੋ ਜੋ ਕਾਮਨਾ ਧਾਰ ਕੇ ਕੋਈ ਆਉਂਦਾ, ਉਹਨਾਂ ਦੀਆਂ ਕਾਮਨਾਵਾਂ ਪੂਰਨ ਹੁੰਦੀਆਂ ਨੇ।
ਇਹ ਸੰਗਤ ਮੈਂ ਹੋਏ ਇੱਕ ਪਾਸੇ,
ਸੰਗਤ ਵਿਚ ਭੀਖਣ ਸ਼ਾਹ ਜੀ ਇਕ ਪਾਸੇ ਜਾ ਕੇ ਖਲੋ ਗਏ।
ਬੈਠੀ ਭਿਖੇ ਬਿਲਾ ਤੁਲਾਤੇ,
ਜਾ ਕੇ ਭੀਖਣ ਸ਼ਾਹ ਜੀ ਬੈਠ ਗਏ ਤੇ ਅਨੇਕਾਂ ਪ੍ਰਕਾਰ ਦੇ ਕੌਤਕ ਹੁੰਦੇ ਵੇਖ ਰਹੇ ਨੇ।
ਸਮਾਂ ਪਾਏ ਲੱਕ ਕੈ ਅਵਕਾਸ਼,
ਸਮਾਂ ਮਿਲਿਆ ਤੋ ਭੀਖਣ ਸ਼ਾਹ ਜੀ ਨੇ ਸਮਾਂ ਵੇਖ ਕੇ,
ਆਂਦੋ ਪਿਓ ਭੀਖ ਸਭ ਪਾਸ।
ਉਸ ਵਕਤ ਭੀਖਣ ਸ਼ਾਹ ਜੀ ਉੱਠ ਕੇ ਖਲੋ ਗਏ ਤੇ ਹੱਥ ਜੋੜ ਲਏ।
ਆਦਿ ਕਿਰਪਾਲ ਵਿਸਾਲ ਜੇ ਬੈਸੇ, ਜੋੜੇ ਹੱਥ ਕੈਸ ਪੈਸੇ।
ਹੱਥ ਜੋੜ ਕੇ ਮਾਮਾ ਕਿਰਪਾਲ ਚੰਦ ਜੀ ਜੋ ਮੁਖੀ ਸੀ ਉਸ ਵੇਲੇ ਸਾਰੇ ਸਿੱਖਾਂ ਚੋਂ, ਉਨ੍ਹਾਂ ਅੱਗੇ ਹੱਥ ਜੋੜ ਕੇ ਭੀਖਣ ਸ਼ਾਹ ਜੀ ਬੋਲੇ ਹਨ, ਉਸ ਵਕਤ ਬੇਨਤੀ ਕਰ ਰਹੇ ਹਨ।
ਜੋ ਜਨਮਿਓ ਅਬ ਸਾਹਿਬ ਜ਼ਾਦਾ, ਦੇਨ ਜਗਤ ਸਿੱਖਣ ਐਲਾਦਾ।
ਪੀਰ ਭੀਖਣ ਸ਼ਾਹ ਮਾਮਾ ਕਿਰਪਾਲ ਚੰਦ ਜੀ ਨੂੰ ਕਹਿਣ ਲੱਗਾ, ਮਹਾਰਾਜ ਜਿਸ ਬਾਲਕ ਸਾਹਿਬਜ਼ਾਦੇ ਦਾ ਹੁਣ ਅਵਤਾਰ ਹੋਇਆ ਕੁਝ ਸਮਾਂ ਪਹਿਲਾਂ, ਜੋ ਸੰਸਾਰ ਦੇ ਵਿਚ ਆਪਣੇ ਸਿੱਖਾਂ ਨੂੰ ਅਹਿਲਾਦ ਖੁਸ਼ੀਆਂ ਦੇਣ ਆਏ ਹਨ।
ਜਿਸ ਕੋ ਦਰਸ਼ਨ ਕੀ ਹਮ ਚਾਹੋ,
ਦਰਸ਼ਨ ਦੀ ਮੈਨੂੰ ਚਾਹਨਾ ਹੈ, ਮੈਂ ਉਨ੍ਹਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ।
ਇਸੇ ਤਗਮਨੇ ਬਹੁ ਦਿਨ ਰਹੋ,
ਮੈਂ ਬੜਾ ਲੰਮਾ ਪੈਂਡਾ ਪੰਜਾਬ ਤੋਂ ਚੱਲ ਕੇ ਆਇਆ ਹਾਂ। ਮਾਮਾ ਕਿਰਪਾਲ ਚੰਦ ਜੀ ਨੂੰ ਕਹਿ ਰਹੇ ਨੇ ਕਿ ਮੈਂ ਪੰਜਾਬ ਤੋਂ ਬੜੀ ਦੂਰੋਂ ਚੱਲ ਕੇ ਆਇਆ ਹਾਂ।
ਅਬ ਦਰਸ਼ਨ ਕਰਵਾਓ ਮੋ,
ਤੇ ਕਿਰਪਾ ਕਰੋ ਮੈਨੂੰ ਹੁਣ ਉਨ੍ਹਾਂ ਦੇ ਦਰਸ਼ਨ ਕਰਵਾ ਦਿਓ, ਮੈਨੂੰ ਉਨ੍ਹਾਂ ਦੇ ਦੀਦਾਰ ਕਰਵਾ ਦਿਓ।
ਸਫਲ ਆਏ ਬੋ ਮਗ ਕੋ ਹੋਏ,
ਜੋ ਮੇਰਾ ਆਉਣਾ ਸਫਲ ਹੋ ਜੇ, ਮੈਂ ਬੜਾ ਲੰਮਾ ਪੈਂਡਾ ਤੈਅ ਕਰਕੇ ਆਇਆ ਹਾਂ, ਮੇਰਾ ਆਉਣਾ ਸਫਲ ਹੋ ਜਾਏ।
ਅਪਰ ਨਾ ਕਾਜ ਕੋਏ ਹਮਾਰਾ, ਆਏ ਲਖੇ ਗੁਰ ਦਰਬਾਰਾ।
ਹੋਰ ਮੇਰਾ ਕੋਈ ਇੱਥੇ ਆਉਣ ਦਾ ਕੰਮ ਨਹੀਂ ਹੈ, ਬਸ ਇੱਕੋ ਕਾਰਜ ਕਰਕੇ ਆਇਆ ਹਾਂ। ਮੈਂ ਗੁਰੂ ਕਲਗੀਧਰ ਜੀ ਦੇ, ਜਿਸ ਸਾਹਿਬਜ਼ਾਦੇ ਦਾ ਅਵਤਾਰ ਹੋਇਆ, ਉਨ੍ਹਾਂ ਦੇ ਦਰਸ਼ਨ ਕਰਨ ਲਈ ਆਇਆ ਹਾਂ।
ਸੁਣ ਕਿਰਪਾਲ ਨੇ ਬਾਕ ਬਖਾਨਾ,
ਜਦੋਂ ਭੀਖਣ ਸ਼ਾਹ ਜੀ ਨੇ ਇਸ ਤਰ੍ਹਾਂ ਬੇਨਤੀ ਕੀਤੀ ਤੇ ਸੁਣ ਕੇ ਮਾਮਾ ਕਿਰਪਾਲ ਚੰਦ ਜੀ ਬੋਲੇ,
ਭਲਾ ਪਿਓ ਤੁਮ ਟਿਕੋ ਸਥਾਨਾ।
ਕਹਿੰਦੇ ਪੀਰ ਜੀ ਬੜਾ ਚੰਗਾ ਕੀਤਾ ਤੁਸੀਂ ਆਇਓ ਜੀ ਆਇਆ ਨੂੰ, ਤੇ ਅੱਜ ਤੁਸੀਂ ਟਿਕਾਣਾ ਕਰੋ, ਅੱਜ ਤੁਸੀਂ ਵਿਸ਼ਰਾਮ ਕਰੋ।
ਅੰਤਰ ਜਾਏ ਬਿਰ ਤੰਤ ਸੁਣਾਵਾ, ਸੱਯਦ ਏਕ ਪੀਰ ਚਲ ਆਵਾ।
ਮਾਮਾ ਕਿਰਪਾਲ ਚੰਦ ਜੀ ਅੰਦਰ ਮਹਿਲਾਂ ਚ ਗਏ, ਜਿੱਥੇ ਮਾਤਾ ਗੁਜਰੀ ਜੀ ਤੇ ਮਾਤਾ ਨਾਨਕੀ ਜੀ ਸਨ। ਉਨ੍ਹਾਂ ਨੂੰ ਜਾ ਕੇ ਸਾਰਾ ਬਿਰਤਾਂਤ ਮਾਮਾ ਕਿਰਪਾਲ ਚੰਦ ਜੀ ਨੇ ਦੱਸਿਆ।
ਸੱਯਦ ਏਕ ਪੀਰ ਚਲ ਆਵਾ,
ਕਹਿਣ ਲੱਗੇ ਮਾਤਾ ਨਾਨਕੀ ਜੀ ਹੋਣਾ ਨੂੰ, ਮਾਤਾ ਜੀ ਇੱਕ ਸੱਯਦ ਆਇਆ ਹੈ, ਕੋਈ ਮੁਸਲਮਾਨ ਫਕੀਰ ਹੈ, ਉਹ ਚੱਲ ਕੇ ਆਏ ਹਨ।
ਸਾਹਿਬਜ਼ਾਦੇ ਕੋ ਚੈ ਦੇਖਾ,
ਸਾਹਿਬਜ਼ਾਦੇ ਦੇ ਦਰਸ਼ਨ ਕਰਨਾ ਚਾਹੁੰਦੇ ਹਨ।
ਇਹਦੇ ਲਾਲਸਾ ਕਰਤ ਬਸੇਕਾ,
ਮਨ ਚ ਬੜੀ ਭਾਰੀ ਲਾਲਸਾ, ਉਹ ਸਾਹਿਬਜ਼ਾਦੇ ਗੋਬਿੰਦ ਰਾਏ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਨੇ।
ਸ੍ਰੀ ਗੁਜਰੀ ਜੁੱਤ ਸੇਵਕ ਔਰ,
ਜਦੋਂ ਮਾਮਾ ਕਿਰਪਾਲ ਚੰਦ ਜੀ ਹੋਣਾ ਨੇ ਇੱਦਾਂ ਬਚਨ ਕਹੇ, ਤੋ ਮਾਤਾ ਗੁਜਰੀ ਜੀ ਆਦਿਕ ਹੋਰ ਜਿੰਨੇ ਸੇਵਕ ਸਨ ਉਨ੍ਹਾਂ ਨੇ ਸੁਣੇ।
ਬੈਠੀ ਸੁਣਤ ਪਏ ਤਿਸ ਠੋਰ,
ਸਾਰੇ ਬੈਠੇ ਸੁਣ ਰਹੇ ਸਨ।
ਸਭ ਕੇ ਮਨ ਸੰਸਾ ਤਬ ਹੋਵਾ,
ਵੇਲੇ ਸਾਰਿਆਂ ਦੇ ਮਨ ਚ ਇਕਦਮ ਡਰ, ਕਿਉਂਕਿ ਤੁਰਕਾਂ ਦਾ ਮਲੇਛਾਂ ਦਾ ਰਾਜ ਸੀ, ਬੜੇ ਜ਼ਾਲਮ ਸੀ, ਤੇ ਸੱਯਦ ਜੀ ਵੀ ਮੁਸਲਮਾਨ ਸਨ। ਉਸ ਵੇਲੇ ਇਕਦਮ ਸਾਰਿਆਂ ਦੇ ਮਨ ਦੇ ਵਿਚ ਸੰਸਾ ਹੋਇਆ,
ਤੁਰਕ ਦਲੇਸ਼ ਦੁਰਾਸੀ ਜੋੜਾ,
ਲੱਗੇ ਕਿ ਜਿਹੜਾ ਤੁਰਕ ਦੁਰੇਸ਼ ਹੈ, ਯਾਨੀ ਕਿ ਬਾਦਸ਼ਾਹ ਔਰੰਗਜ਼ੇਬ ਹੈ, ਉਹ ਬੜਾ ਮਲੇਛ ਹੈ, ਬੜਾ ਦੁਰਾਸੀ, ਭੈੜੀ ਬਿਰਤੀ, ਖੋਟੀ ਬਿਰਤੀ ਵਾਲਾ ਹੈ।
ਸੁਣਤੀ ਸੋਏ ਹਕਾਰਾ ਤੀਰ,
ਕਹਿੰਦੇ ਕਿਤੇ ਐਸਾ ਨਾ ਹੋਵੇ ਕਿ ਉਹਨੂੰ ਖਬਰ ਹੋ ਗਈ ਹੋਵੇ, ਤੇ ਉਹ ਮਹਾਰਾਜ ਜੀ ਨੂੰ ਹੁਣੇ ਹੀ ਆਪਣੇ ਕੋਲ ਬੁਲਾ ਲੇ, ਜਿਵੇਂ ਪਹਿਲਾਂ ਉਹਨੇ ਬਾਬੇ ਰਾਮ ਰਾਏ ਨੂੰ ਬੁਲਾਇਆ, ਗੁਰੂ ਹਰ ਰਾਏ ਸਾਹਿਬ ਨੂੰ, ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਵੀ ਬੁਲਾਇਆ ਸੀ, ਕਿਤੇ ਹੁਣ ਗੁਰੂ ਸਾਹਿਬ ਨੂੰ ਨਾ ਬੁਲਾ ਲਵੇ, ਬਾਲਕ ਜੀ ਨੂੰ, ਸਾਹਿਬਜ਼ਾਦੇ ਨੂੰ ਨਾ ਬੁਲਾ ਲਵੇ ਆਪਣੇ ਕੋਲ। ਏਦਾਂ ਇਕਦਮ ਥੋੜਾ ਜਿਹਾ ਉਨ੍ਹਾਂ ਦੇ ਮਨ ਚ ਸੰਸਾ ਹੋਇਆ,
ਕੋ ਜਾਣੇ ਕਿਉਂ ਆਵਾ ਪੀਰ,
ਕੌਣ ਜਾਣੇ ਪੀਰ ਕਿਉਂ ਚੱਲ ਕੇ ਆਇਆ ਹੈ,
ਕਰ ਹਮਰੇ ਸੋ ਕਰਤਾ ਬਾਦ,
ਪਤਾ ਨੀ ਬਾਦਸ਼ਾਹ ਸਾਡੇ ਨਾਲ ਵਾਦ ਵਿਵਾਦ ਕਰਦਾ, ਗੁਰੂ ਘਰ ਨਾਲ ਵੈਰ ਵਿਰੋਧ ਰੱਖਦਾ।
ਆਦੀ ਨੋ ਰੰਗ ਮੈਦ ਪਰਮਾਦ,
ਰੰਗਾ ਬੜਾ ਵੱਡਾ ਪਰਮਾਦੀ, ਲੜਾਈ ਕਰਨ ਵਾਲਾ ਝਗੜਾਲੂ ਹੈ।
ਸਾਹਿਬ ਨਹੀਂ ਨਿਕਲੀ ਸਕਾਲ,
ਸਮੱਸਿਆ ਤਾਂ ਇਹ ਆ ਵੀ ਗੁਰੂ ਤੇਗ ਬਹਾਦਰ ਸਾਹਿਬ ਵੀ ਘਰ ਕੋਈ ਨੀ, ਸਾਹਿਬ ਜੀ ਵੀ ਇਸ ਵੇਲੇ ਘਰ ਨਹੀਂ, ਉਹ ਬਾਹਰ ਗਏ ਹੋਏ ਨੇ।
ਜੋ ਸਭ ਦਿਸ਼ਤੇ ਲੇਤ ਸੰਭਾਲ,
ਜੇ ਸਤਿਗੁਰੂ ਜੀ ਵੀ ਘਰ ਹੁੰਦੇ ਤੇ ਉਹ ਸਾਰੇ ਪਾਸੇ ਸੰਭਾਲ ਲੈਂਦੇ, ਅਸੀਂ ਤਾਂ ਕੱਲੀਆਂ ਘਰ, ਤੇ ਕੱਲਿਆਂ ਘਰ ਤੇ ਨੌਵੇਂ ਪਾਤਸ਼ਾਹ ਜੀ ਵੀ ਇਸ ਵੇਲੇ ਕੋਲ ਕੋਈ ਨਹੀਂ, ਜਿਹੜੇ ਸਾਰਾ ਕੁਝ ਸੰਭਾਲ ਲੈਂਦੇ।
ਸ੍ਰੀ ਹਰ ਕ੍ਰਿਸ਼ਨ ਵੈਸ ਜਿਨ ਥੋਰੀ, ਕਰੇ ਹਕਾਰਨ ਨਿਸ਼ਚਿਓਰੇ,
ਰੰਗਾ ਐਡਾ ਪਾਪੀ ਆ ਵੀ ਵੇਖੋ, ਗੁਰੂ ਹਰਕ੍ਰਿਸ਼ਨ ਸਾਹਿਬ ਦੀ ਛੋਟੀ ਉਮਰ ਹੀ ਸੀ, ਬਾਲ ਰੂਪ ਚ ਸਨ, ਤੇ ਔਰੰਗੇ ਨੇ ਉਨ੍ਹਾਂ ਨੂੰ ਵੀ ਆਪਣੇ ਕੋਲ ਬੁਲਾ ਲਿਆ ਸੀ।
ਤਿੰਨੋ ਦਰਸ਼ਨੀ ਬੀਨਤ ਲੀਨਤ।
ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਵੀ ਉਹਨੂੰ ਨਾ ਦਰਸ਼ਨ ਦਿੱਤੇ ਨੇ ਨਾ ਹੀ ਉਹਦੇ ਦਰਸ਼ਨ ਕੀਤੇ ਨੇ।
ਤਨ ਤਜ ਦੀਨ ਕੰਤੂਹਲ ਕੀਨਤ,
ਕੰਤੂਹਲ ਕੀਤਾ ਔਰੰਗਜ਼ੇਬ ਨੇ ਵੀ ਅੱਠਵੇਂ ਪਾਤਸ਼ਾਹ ਜੀ ਨੇ ਆਪਣਾ ਸਰੀਰ ਤਿਆਗ ਦਿੱਤਾ।
ਰਾਜ ਉਹ ਜਿੱਥੇ ਮਦ ਮਸਤਾਨੇ,
ਰਾਜ ਦੇ ਬਲ ਕਰਕੇ ਔਰੰਗਾ ਬੜਾ ਮਸਤ ਹੋਇਆ ਫਿਰਦਾ ਹੰਕਾਰਿਆ ਫਿਰਦਾ।
ਕਰੈ ਹਕਾਲ ਹੋਂਦ ਕੋ ਹਮੇ,
ਕਰਕੇ ਉਹ ਸ਼ਾਇਦ ਗੁਰੂ ਸਾਹਿਬ ਨੂੰ ਹੁਣ ਸਾਹਿਬਜ਼ਾਦੇ ਨੂੰ ਨਾ ਆਪਣੇ ਕੋਲ ਬੁਲਾਉਂਦਾ ਹੋਵੇ।
ਤੇਨ ਕੋ ਤਾਰਨ ਬਣੇ,
ਕਰਕੇ ਜਿਹੜਾ ਇਹ ਪੀਰ ਆਇਆ ਇਹਨੂੰ ਟਾਲ ਹੀ ਦਿਓ, ਇਹਨੂੰ ਆਪਾਂ ਸਾਹਿਬਜ਼ਾਦੇ ਦੇ ਦਰਸ਼ਨ ਨਹੀਂ ਕਰਨ ਦੇਣੇ। ਪਤਾ ਨਹੀਂ ਕਿਉਂ ਆਇਆ ਕਿਉਂ ਭੇਜਿਆ, ਕਿਤੇ ਔਰੰਗਜ਼ੇਬ ਦਾ ਹੀ ਭੇਜਿਆ ਹੋਇਆ ਨਾ ਆਇਆ ਹੋਵੇ।
ਮਦਰ ਗਿਰਾ ਕਹਿ ਰਸ ਕੇ ਸਨੇ,
ਪਰ ਕੌੜਾ ਬੋਲਣ ਦੀ ਲੋੜ ਨੀ, ਪਿਆਰ ਨਾਲ ਟਾਲ ਦਿੰਨੇ ਆ ਹੌਲੇ ਹੌਲੇ ਮਿੱਠੇ ਮਿੱਠੇ ਬੋਲ ਬੋਲ ਕੇ। ਜਿਹੜਾ ਇਹ ਸੈਯਦ ਆਇਆ ਪੀਰ ਆਇਆ ਇਹਨੂੰ ਪਿਆਰ ਨਾਲ ਟਾਲ ਦਿੰਦੇ ਹਾਂ।
ਇਹ ਮਤੋ ਕਰ ਉੱਠਿਓ ਕਿਰਪਾਲ,
ਸਲਾਹ ਕਰਕੇ ਮਾਮਾ ਕਿਰਪਾਲ ਚੰਦ ਜੀ ਉੱਠੇ ਹਨ।
ਆਇਓ ਵੈਰ ਮਿਲਿਓ ਤਿਸ ਨਾਲ,
ਆਏ ਜਿੱਥੇ ਪੀਰ ਭੀਖਣ ਸ਼ਾਹ ਜੀ ਬੈਠੇ ਸਨ ਉਹਨਾਂ ਨੂੰ ਆ ਕੇ ਮਾਮਾ ਕਿਰਪਾਲ ਚੰਦ ਜੀ ਮਿਲੇ।
ਸੁਣੋ ਪੀਰ ਜੀ ਆਪ ਮਾਨੇ, ਰਹਿਤ ਕਹਿਤ ਕੇ ਸਹਿਤ ਸਿਆਨੇ।
ਲੱਗੇ ਪੀਰ ਜੀ ਸੁਣੋ, ਤੁਸੀਂ ਬੜੇ ਮਹਾਨ ਹੋ, ਰਹਿਤ ਕਹਿਤ ਦੇ ਵਿੱਚ ਵੀ ਸਾਨੂੰ ਪੂਰੇ ਨਜ਼ਰ ਆਉਂਦੇ ਹੋ, ਤੁਸੀਂ ਮਹਾਨ ਪੀਰ ਹੋ।
ਬੀਤੇ ਨਾ ਤੀਨ ਮਹੀਨੇ ਚੀਨਤ,
ਹਾਲੇ ਕਲਗੀਧਰ ਜੀ ਸਾਹਿਬਜ਼ਾਦੇ ਦੀ ਉਮਰ 3 ਮਹੀਨਿਆਂ ਦੀ ਵੀ ਨਹੀਂ ਹੋਈ, ਹਾਲੇ ਪੂਰੇ 3 ਮਹੀਨੇ ਵੀ ਉਹਨਾਂ ਦੀ ਉਮਰ ਨਹੀਂ ਹੋਈ। ਸਰਦੀਆਂ ਦੇ ਦਿਨ ਨੇ ਤੇ ਬਾਲ ਰੂਪ ਚ ਨੇ, ਉਹਨਾਂ ਨੂੰ ਬਾਹਰ ਅਸੀਂ ਕੱਢਦੇ ਹੀ ਨਹੀਂ, ਹਾਲੇ ਉਹ ਮਹਿਲ ਦੇ ਅੰਦਰ ਹੀ ਨੇ। ਹਾਲੇ ਤੱਕ 3 ਮਹੀਨਿਆਂ ਚੋ ਮਹਿਲ ਚੋਂ ਬਾਹਰ ਨਹੀਂ ਆਏ, ਮੰਦਰ ਚੋਂ ਬਾਹਰ ਨਹੀਂ ਆਏ।
ਬਾਲਕ ਰੂਪ ਮਿਰਦਲ ਸਭ ਅੰਗ,
ਬਾਲਕ ਰੂਪ ਹੈ ਉਹਨਾਂ ਦਾ ਤੇ ਸਰੀਰ ਉਹਨਾਂ ਦਾ ਕੋਮਲ ਹੈ, ਬੜੇ ਕੋਮਲ ਅੰਗ ਨੇ ਉਹਨਾਂ ਦੇ ਸਰੀਰ ਦੇ।
ਵਾਯੂ ਬੇਗ ਬਹਿ ਹਿਮ ਸੰਗ,
ਠੰਡੀ ਹਵਾ ਚੱਲਦੀ, ਸ਼ੀਤ ਲਹਿਰ ਚੱਲਦੀ ਹੈ ਤੇ ਇਹਦੇ ਨਾਲ ਬਾਲਕ ਦੇ ਸਰੀਰ ਦਾ ਨੁਕਸਾਨ ਹੋ ਸਕਦਾ। ਇਹ ਸਰਦ ਲਹਿਰਾਂ ਚੱਲ ਰਹੀਆਂ ਹਨ।
ਵੈਰ ਨਾ ਆਵੇ ਕਾਰਨ,
ਕਾਰਨ ਕਰਕੇ ਅਸੀਂ ਸਾਹਿਬਜ਼ਾਦੇ ਨੂੰ ਬਾਹਰ ਨਹੀਂ ਲਿਆ ਸਕਦੇ।
ਅਰਬ ਅਰਬਲਾ ਅੰਤਰ ਸੇ,
ਦੀ ਹਾਲੇ ਬਿਲਕੁਲ ਛੋਟੀ ਉਮਰ ਹੈ, ਇਸ ਕਰਕੇ ਉਹ ਅੰਦਰ ਮਹਿਲਾਂ ਵਿੱਚ ਹੀ ਹਨ।
ਮਿਹਰਬਾਨਗੀ ਕਰਕੇ ਫੇਰ ਆਵੋਗੇ ਹੋਏ ਲਾਭ ਬਡੇਰ।
ਪੀਰ ਜੀ ਹੁਣ ਤੁਸੀਂ ਉਹਨਾਂ ਦੇ ਦਰਸ਼ਨ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੂੰ ਅਸੀਂ ਬਾਹਰ ਨਹੀਂ ਲਿਆ ਸਕਦੇ, ਸਰਦੀ ਦੇ ਦਿਨ ਨੇ, ਤੇ ਤੁਸੀਂ ਮਿਹਰਬਾਨੀ ਕਰੋ, ਤੁਸੀਂ ਵਾਪਸ ਚਲੇ ਜਾਓ, ਦੁਬਾਰਾ ਫੇਰ ਕਦੇ ਆ ਜਾਣਾ ਤੇ ਜਦੋਂ ਉਹ ਬਾਹਰ ਆਉਣਗੇ ਵੱਡੇ ਹੋਣਗੇ ਫੇਰ ਉਹਨਾਂ ਦੇ ਤੁਸੀਂ ਦਰਸ਼ਨ ਕਰ ਲੈਣਾ।
ਆਵੋਗੇ ਹੋਏ ਲਾਭ ਬਡੇਰ,
ਤੁਸੀਂ ਆ ਜਾਣਾ ਤੁਹਾਨੂੰ ਬੜਾ ਭਾਰੀ ਲਾਭ ਹੋਵੇਗਾ।
ਸ੍ਰੀ ਗੁਰੂ ਸਾਹਿਬ ਤਬ ਲਗੇ ਆਵੇ, ਤਿਨ ਕੋ ਦਰਸੋ ਅਬ ਮਤ ਪਾਵੇ।
ਪੀਰ ਜੀ ਇਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਵੀ ਘਰ ਨਹੀਂ, ਜਦੋਂ ਤੁਸੀਂ ਦੁਬਾਰਾ ਆਵੋਗੇ ਇਨੇ ਨੂੰ 9ਵੇਂ ਪਾਤਸ਼ਾਹ ਵੀ ਆ ਜਾਣਗੇ, ਤੁਹਾਨੂੰ ਉਹਨਾਂ ਦੇ ਦਰਸ਼ਨ ਵੀ ਹੋ ਜਾਣਗੇ।
ਸ਼ਾਹ ਪੀਕ ਸੁਣ ਕੇ ਪੁਨ ਬੋਲਾ,
ਸ਼ਾਹ ਪੀਖਣ ਜੀ ਉਸ ਵੇਲੇ ਸੁਣ ਕੇ ਬੋਲੇ,
ਮਹਾਂਪੁਰਸ਼ ਅਵਤਰਿਓ ਅਡੋਲਾ।
ਲੱਗੇ ਕਿਰਪਾਲ ਚੰਦ ਜੀ ਆ ਜਿਹੜੇ ਮਹਾਂਪੁਰਖ ਆਏ ਨੇ ਬੜੇ ਵੱਡੇ ਅਵਤਾਰੀ ਪੁਰਖ ਹਨ।
ਦੇ ਦੁਸ਼ਮਨ ਕੋ ਦੋਜ਼ਕ ਦੁੱਖ ਕੋ,
ਦੁਖੀਆਂ ਤੇ ਦੁਸ਼ਮਣਾਂ ਨੂੰ ਦੋਜ਼ਕਾਂ ਦੀ ਅੱਗ ਦੇ ਵਿੱਚ ਸਾੜਨਗੇ।
ਪ੍ਰਿਆ ਸੇਵਕ ਲੈ ਕੇਵਲ ਸੁਖ ਕੋ,
ਆਪਣੇ ਸੇਵਕਾਂ ਦੇ ਪਿਆਰੇ ਤੇ ਉਹਨਾਂ ਨੂੰ ਕੇਵਲ ਦਾ ਸੁਖ ਦੇਣ ਵਾਲੇ ਹੋਣਗੇ।
ਤੁਮ ਚਿੰਤਾ ਚਿਤ ਮੈਂ ਕਿਮ ਕੇ, ਚਿੰਤ ਨਿਸਾ ਕੋ ਸੂਰਜ ਬਹਿ।
ਕਿਰਪਾਲ ਚੰਦ ਜੀ ਤੁਸੀਂ ਕਿਉਂ ਚਿੰਤਾ ਕਰ ਰਹੇ ਹੋ ਮਨ ਚ, ਇਹ ਜਿਹੜੇ ਸਾਹਿਬਜ਼ਾਦੇ ਦਾ ਅਵਤਾਰ ਹੋਇਆ ਇਹ ਤਾਂ ਚਿੰਤਾ ਰੂਪੀ ਹਨੇਰੇ ਨੂੰ ਸੂਰਜ ਵਾਂਗਰ ਦੂਰ ਕਰਨ ਵਾਲੇ ਨੇ। ਚਿੰਤਾ ਰੂਪੀ ਨਿਸ਼ਾ ਨੂੰ, ਹਨੇਰੇ ਨੂੰ, ਰਾਤ ਨੂੰ ਸੂਰਜ ਸਮ ਦੂਰ ਕਰਨ ਵਾਲੇ ਹਨ।
ਮੈਂ ਭਰਮ ਕਰੋ ਨਾ ਕੈਸੇ,
ਕਿਰਪਾਲ ਚੰਦ ਜੀ ਭਰਮ ਨਾ ਕਰੋ ਮਨ ਵਿਚ, ਇਹ ਨਾ ਵੇਖੋ ਕਿ ਮੈਂ ਮੁਸਲਮਾਨ ਹਾਂ, ਮੈਂ ਸਤਿਗੁਰਾਂ ਦੇ ਚਰਨਾਂ ਦਾ ਸੇਵਕ ਆ ਤੇ ਉਥੇ ਬੈਠਿਆ ਮੈਂ ਇਹਨਾਂ ਨੂੰ ਅਨੁਭਵ ਕਰਕੇ ਇੱਥੇ ਆਇਆ ਹਾਂ।
ਭਰਮ ਸਬਤ ਕੋ ਨਿਸਪਤ ਜੈਸੇ,
ਆਪਣੇ ਹਿਰਦੇ ਦਾ ਜਿਹੜਾ ਭਰਮ ਹੈ ਉਸ ਨੂੰ ਤਿਆਗ ਦਿਓ।
ਤ੍ਰਾਸ ਤਜੋ ਨਿਰੰਚਕ ਕੀਜੈ, ਤ੍ਰਾਸ ਤ੍ਰਿਮਲ ਤਿਮਰ ਤੋਂ ਦੀਪ ਜਨੀਜੈ।
ਆਪਣੇ ਮਨ ਦਾ ਡਰ ਛੱਡ ਦਿਓ, ਰੰਚਕ ਮਾਤਰ ਵੀ ਡਰ ਨਾ ਕਰੋ ਆਪਣੇ ਮਨ ਚ। ਜਿਹੜਾ ਇਹ ਤ੍ਰਾਸ ਦਾ ਡਰ ਦਾ ਹਨੇਰਾ, ਇਸ ਹਨੇਰੇ ਨੂੰ ਇਹ ਜਿਹੜੇ ਸਾਹਿਬਜ਼ਾਦੇ ਗੋਬਿੰਦ ਰਾਏ ਜੀ ਦੀਵੇ ਦੇ ਸਮਾਨ ਹਨ।
ਸਭ ਆਲਮ ਕੋ ਖਾਮੰਦ ਹੋਵਾ,
ਸਾਰੇ ਆਲਮ ਦਾ, ਆਲਮ ਨਾਮ ਹੈ ਸਾਰੀ ਦੁਨੀਆਂ ਦਾ, ਇਹ ਸਾਰੇ ਆਲਮ ਦਾ ਖਾਮੰਦ ਹੋਵੇਗਾ।
ਅਵਤਾਰ ਧਰਮ ਜੋਆ,
ਧਰਮ ਨੂੰ ਸਥਾਪਨ ਕਰਨ ਵਾਸਤੇ ਅਵਤਾਰ ਧਾਰਨ ਕਰਕੇ ਆਏ ਨੇ।
ਦਰਸ਼ਨ ਲੈ ਆਇਆ ਬੈਸੇ, ਕੱਟ ਕੱਟ ਮਾਲਕ ਤੇਰਾ ਜੈਸੇ।
ਇੱਥੇ ਬੈਠੇ ਆ ਮਾਮਾ ਕਿਰਪਾਲ ਚੰਦ ਜੀ, ਇੱਥੇ ਬੈਠੇ ਇਹਨਾਂ ਦੇ ਦਰਸ਼ਨ ਕਰਾਂਗੇ ਜਿਹੜੇ ਸਾਰੇ ਘਟਾਂ ਘਟਾਂ ਨੂੰ ਪ੍ਰੇਰਨ ਵਾਲੇ ਨੇ। ਇਹਨਾਂ ਦਾ ਪ੍ਰੇਰਿਆ ਹੀ ਚੱਲ ਕੇ ਮੈਂ ਆਇਆ ਹਾਂ।
ਪ੍ਰਿਸ਼ਿਓ ਅੰਤਰ ਬੋਰ ਕਿਰਪਾਲੋ,
ਸੁਣ ਕੇ ਮਾਮਾ ਕਿਰਪਾਲ ਚੰਦ ਜੀ ਫਿਰ ਅੰਦਰ ਗਏ।
ਕਰਿਓ ਜਨਾਮ ਨਖਿਲ ਹਵਾਲੋ,
ਸਾਰਾ ਕੁਝ ਦੱਸਿਆ ਵੀ ਉਹ ਪੀਰ ਕੋਈ ਜਸੂਸ ਨਹੀਂ ਹੈ ਜਾਂ ਔਰੰਗਜ਼ੇਬ ਦਾ ਭੇਜਿਆ ਹੋਇਆ ਵਿਅਕਤੀ ਨਹੀਂ ਲੱਗਦਾ।
ਰਹੇ ਤਾਰ ਮੈਂ ਤਰ ਅਰੇ ਹੈ,
ਮੈਂ ਬੜਾ ਟਾਲਿਆ ਪੀਰ ਨੂੰ ਪਰ ਉਹ ਟਲੇ ਨਹੀਂ।
ਸਹਿਸ ਪਕਰੇ ਹੋਰ ਥਿਰੇ ਹੈ,
ਸਾਹਸ ਕਰਕੇ ਦਰਵਾਜੇ ਦੇ ਉੱਤੇ ਪੱਕੇ ਬਹਿ ਗਏ ਨੇ ਧਰਨਾ ਮਾਰ ਕੇ।
ਬਿਨਾ ਬਿਲੋਕੇ ਲੋਚਨ ਅੱਗੇ,
ਇੱਥੋਂ ਤੱਕ ਕਹਿ ਦਿੱਤਾ ਕਿ ਜਦੋਂ ਤੱਕ ਮੈਂ ਦਰਸ਼ਨ ਨਹੀਂ ਕਰ ਲੈਂਦਾ
ਤਬ ਲੋ ਖਾਨ ਪਾਨ ਸਭ ਤਿਆਗੇ,
ਉਦੋਂ ਤੱਕ ਨਾ ਕੁਝ ਖਾਵਾਂਗਾ ਤੇ ਨਾ ਕੁਝ ਪੀਵਾਂਗਾ। ਭੀਖਣ ਸ਼ਾਹ ਜੀ ਨੇ ਇਹ ਵੀ ਕਹਿ ਦਿੱਤਾ, ਕਿਰਪਾਲ ਚੰਦ ਜੀ ਅੰਦਰ ਜਾ ਕੇ ਦੱਸ ਰਹੇ ਨੇ ਮਾਤਾ ਜੀ ਉਹਨਾਂ ਨੂੰ ਕਿ ਉਹ ਕਹਿੰਦੇ ਜਦੋਂ ਤੱਕ ਮੈਂ ਉਹਨਾਂ ਦੇ ਦਰਸ਼ਨ ਨਹੀਂ ਕਰਦਾ ਉਦੋਂ ਤੱਕ ਨਾ ਕੁਝ ਖਾਵਾਂਗਾ ਨਾ ਪੀਵਾਂਗਾ।
ਜਾਨੀ ਜਾਏ ਨਹੀਂ ਗੱਤ ਮਨ ਕੇ,
ਸਮਝ ਨਹੀਂ ਆਉਂਦੀ ਵੀ ਉਹ ਕਿਸ ਤਰ੍ਹਾਂ ਦੇ ਹਨ।
ਪ੍ਰੇਮ ਪਰਖਤ ਕਿਰਿਆ ਸੋ ਤਨ ਕੇ,
ਇੱਦਾਂ ਜਾਪਦਾ ਵੀ ਉਹ ਪ੍ਰੇਮੀ ਨੇ, ਉਹਨਾਂ ਦੇ ਮਨ ਵਿਚ ਗੁਰੂ ਦਾ ਪ੍ਰੇਮ ਹੈ।
ਦੇਸ਼ ਪੰਜਾਬ ਦਿਸ਼ਾ ਕੋ ਜਮੀਅਤ,
ਪੰਜਾਬੀ ਪੰਜਾਬ ਦੇਸ਼ ਤੋਂ ਚੱਲ ਕੇ ਆਇਆ ਹੈ। ਬੜਾ ਕੁਝ ਕਿਹਾ ਉਹਨਾਂ ਨੂੰ ਰੋਕਣ ਟੋਕਣ ਵਾਸਤੇ,
ਰਹੇ ਬੈਠ ਜਾਏ ਨਾ ਬਿਨ ਦੇਖੇ,
ਇੱਥੇ ਹੀ ਬੈਠੇ ਨੇ ਬਿਨਾਂ ਵੇਖਿਆ ਵਾਪਸ ਨਹੀਂ ਜਾਂਦੇ।
ਹੱਥ ਗਾਵੇ ਜਿਨ ਹਿਰਦੇ ਵਿਛੇਕੇ,
ਅੰਦਰ ਬੜਾ ਭਾਰੀ ਹੱਠ ਹੈ ਤੇ ਹੱਠ ਕਰਕੇ ਬੈਠੇ ਨੇ।
ਸ਼੍ਰੀ ਗੁਜਰੀ ਸੁਣ ਕੇ ਬਿਨ ਦੇਖੇ, ਹੱਥ ਗਾ ਦੋ ਜਿਨ ਹਿਰਦੇ ਵਿਛੇਕੇ।
ਮਾਤਾ ਗੁਜਰੀ ਜੀ ਨੇ ਵੀ ਵੇਖਿਆ ਕਿ ਜੇ ਪੀਰ ਦੇ ਮਨ ਚ ਏਡਾ ਬਹੁਤਾ ਭਾਰੀ ਹੱਠ ਹੈ।
ਸ਼੍ਰੀ ਗੁਜਰੀ ਸੁਣ ਕੇ ਤਿੰਨ ਬਾਤ, ਨੈ ਮਾਨੀ ਪਿਆਰੋ, ਨੈ ਮਾਨੀ ਪਿਆਰੋ ਅਤ ਤਾਤ।
ਮਾਤਾ ਜੀ ਦਾ ਮਨ ਫਿਰ ਵੀ ਨਹੀਂ ਮੰਨਿਆ, ਹਾਲਾਂਕਿ ਪੀਰ ਦਾ ਹੱਠ ਵੀ ਸੁਣਿਆ ਵੀ ਉਹਨੇ ਹੱਠ ਕੀਤਾ ਬਾਹਰ ਬੈਠਾ ਹੈ, ਪਰ ਮਾਤਾ ਜੀ ਦਾ ਮਨ ਨਹੀਂ ਮੰਨਿਆ। ਆਪਣਾ ਪੁੱਤਰ ਇੰਨਾ ਪਿਆਰਾ ਵੀ ਚਿੱਤ ਨਹੀਂ ਕਰਦਾ ਮੈਂ ਆਪਣੇ ਕਲੇਜੇ ਨਾਲ ਲਾ ਕੇ ਬਾਹਰ ਭੇਜਾਂ। ਇਦਾਂ ਮਾਤਾ ਜੀ ਦੇ ਮਨ ਵਿਚ ਬਹੁਤ ਹਿੱਤ ਹੈ।
ਕੈਸੇ ਵਹਿਰ ਕਰੋ ਮੈਂ ਬਾਲਕ, ਅਲਪ ਰੂਪ ਅੰਤਰ ਚਿਤ ਪਾਲਕ।
ਮੈਂ ਬਾਹਰ ਭੇਜਦੇ ਆਪਣੇ ਪੁੱਤਰ ਨੂੰ ਆਪਣੀਆਂ ਅੱਖਾਂ ਦੇ ਨੂਰ ਨੂੰ, ਇਸ ਕਰਕੇ ਮਾਤਾ ਜੀ ਦੇ ਮਨ ਚ ਬਹੁਤ ਜ਼ਿਆਦਾ ਸਨੇਹ। ਪਰ ਪੀਰ ਭੀਖਣ ਸ਼ਾਹ ਜੀ ਵੀ ਗੁਰੂ ਦੇ ਪਿਆਰ ਚ ਰੰਗੇ ਹੋਏ, ਦਰਸ਼ਨਾਂ ਨੂੰ ਆਏ ਨੇ। ਦਰਸ਼ਨ ਤਾਂ ਸਤਿਗੁਰਾਂ ਨੇ ਦੇਣੇ ਹੀ ਸਨ, ਤੇ ਮੇਰੇ ਪਾਤਸ਼ਾਹ ਜਿਵੇਂ ਭੀਖਣ ਸ਼ਾਹ ਤੇ ਕਿਰਪਾ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।